ਮੰਜਹੁ ਦੂਰ ਨਾ ਜਾਹੇ ਪਿਰਾ ਜੀਓ, ਘਰ ਬੈਠਿਆਂ ਹਰ ਪਾਏ।
ਲੋ ਜਿਹੜੀ ਗੁਰਸਿੱਖ ਬੀਬੀ ਹੈ ਉਹ ਕਹਿੰਦੀ ਹੈ, ਹੇ ਪਤੀ ਦੇਵ ਜੀ, ਮੰਜਹੁ ਦੂਰ ਨਾ ਜਾਹੇ, ਤੁਸੀਂ ਮੈਥੋਂ ਦੂਰ ਨਾ ਜਾਓ। ਹੇ ਪਤੀ ਜੀਓ, ਪਤੀ ਪਰਮੇਸ਼ਰ ਜੀਓ, ਤੁਸੀਂ ਮੈਥੋਂ ਦੂਰ ਨਾ ਜਾਓ ਅਤੇ ਤੁਸੀਂ ਇੱਥੇ ਹੀ ਘਰ ਬੈਠ ਕੇ ਗੁਰੂ ਦੀ ਸੇਵਾ ਕਰੋ, ਵਾਹਿਗੁਰੂ ਦੇ ਨਾਮ ਨੂੰ ਅਤੇ ਆਓ ਅਤੇ ਘਰ ਬੈਠਿਆਂ ਹਰ ਪਾਏ। ਤੁਸੀਂ ਘਰ ਵਿੱਚ ਬੈਠਿਆਂ ਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਸਕਦੇ ਹੋ।
ਘਰ ਬੈਠਿਆਂ ਹਰ ਪਾਏ, ਸਦਾ ਚਿਤ ਲਾਏ, ਸਹਿਜੇ ਸਤ ਸੁਭਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਜੈਂਦ ਜੀਵ ਆਤਮਾ ਨੂੰ ਕਹਿੰਦੀ ਹੈ, ਪਤੀ ਜੀ, ਤੁਸੀਂ ਘਰ ਬੈਠਿਆਂ ਵੀ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਸਕਦੇ ਹੋ। ਸਦਾ ਚਿਤ ਲਾਏ, ਤੁਸੀਂ ਹਮੇਸ਼ਾ ਲਈ ਉਸ ਵਾਹਿਗੁਰੂ ਦੇ ਨਾਲ ਆਪਣਾ ਚਿਤ ਜੋੜੀ ਰੱਖੋ। ਸਹਿਜੇ ਸਤ ਸੁਭਾਏ, ਫਿਰ ਸੁਤੇ ਸਿੱਧ ਹੀ, ਅਤੇ ਸਤ ਸੁਭਾਏ ਦਾ ਅਰਥ ਹੈ ਵੀ ਸੱਚੇ ਸੁੱਚੇ ਪ੍ਰੇਮ ਦੇ ਨਾਲ ਉਹ ਵਾਹਿਗੁਰੂ ਪਰਮੇਸ਼ਰ ਤੁਹਾਨੂੰ ਆਪ ਆ ਕੇ ਮਿਲੇਗਾ।
ਗੁਰ ਕੀ ਸੇਵਾ ਖਰੀ ਸੁਖਾਲੀ, ਜਿਸਨੂੰ ਆਪ ਕਰਾਏ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿੰਦ ਜੀਵ ਆਤਮਾ ਨੂੰ ਕਹਿੰਦੀ ਹੈ ਵੀ ਗੁਰੂ ਦੀ ਸੇਵਾ ਬਹੁਤ ਸੁਖ ਵਾਲੀ ਹੈ। ਸੁਖ ਸੇਵਾ ਅੰਦਰ ਰੱਖਿਆ, ਗੁਰੂ ਦੀ ਸੇਵਾ ਕਰਕੇ ਸਾਰੇ ਸੁਖ ਮਿਲ ਸਕਦੇ ਨੇ, ਇਸ ਲਈ ਸਤਿਗੁਰੂ ਦੀ ਸੇਵਾ ਬਹੁਤ ਸੁਖ ਦੇਣ ਵਾਲੀ ਹੈ। ਜਿਸਨੂੰ ਆਪ ਕਰਾਏ ਪਰ ਜਿਸਨੂੰ ਪਾਈ ਆਪ, ਸਤਿਗੁਰੂ ਸੇਵਾ ਕਰਨ ਦਾ ਸੁਭਾਗ ਬਖਸ਼ੀ, ਉਹੀ ਸੇਵਾ ਕਰ ਸਕਦਾ ਹੈ।
ਨਾਮੋ ਬੀਜੇ ਨਾਮੋ ਜੰਮੈ, ਨਾਮੋ ਮਨ ਵਸਾਏ।
ਲੋ ਭਾਈ, ਜਿਹੜਾ ਗੁਰੂ ਦੀ ਸੇਵਾ ਕਰਦਾ ਹੈ ਫਿਰ ਨਾਮੋ ਬੀਜੇ, ਉਹਦੇ ਹਿਰਦੇ ਦੀ ਧਰਤੀ ਉੱਤੇ ਸਤਿਗੁਰੂ ਨਾਮ ਦਾ ਬੀਜ ਬੀਜ ਦਿੰਦੇ ਨੇ, ਅਤੇ ਨਾਮੋ ਜੰਮੈ, ਫਿਰ ਉਹਦੇ ਅੰਦਰ ਨਾਮ ਦੀ ਖੇਤੀ ਪੈਦਾ ਹੋ ਜਾਂਦੀ ਹੈ। ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਸਿੱਖਿਆ ਬਖਸ਼ੀ ਹੈ, ਮਨ ਹਾਲੀ ਕਿਰਸਾਣੀ ਕਰਨੀ ਸਰੋਂ ਪਾਣੀ ਤਨ ਖੇਤ, ਨਾਮ ਵੀ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਇਸ ਢੰਗ ਦੇ ਨਾਲ ਹਜ਼ੂਰ ਕਹਿੰਦੇ ਸਤਿਗੁਰੂ ਨਾਮ ਦਾ ਬੀਜ ਬੀਜ ਦਿੰਦੇ ਹਨ, ਅਤੇ ਫਿਰ ਅੱਗੇ ਨਾਮ ਦੀ ਖੇਤੀ ਪੈਦਾ ਹੁੰਦੀ ਹੈ, ਅਤੇ ਨਾਮੋ ਮਨ ਵਸਾਏ, ਫਿਰ ਉਹ ਨਾਮ ਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ।
ਨਾਨਕ ਸੱਚ ਨਾਮ ਵਡਿਆਈ, ਪੂਰਵ ਲਿਖਿਆ ਪਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਡਿਆਈ ਤਾਂ ਸੱਚੇ ਨਾਮ ਕਰਕੇ ਮਿਲਦੀ ਹੈ, ਅਤੇ ਨਾਮ ਕਿਸ ਨੂੰ ਮਿਲਦਾ? ਪੂਰਵ ਲਿਖਿਆ ਪਾਏ, ਜਿਹਦੇ ਮੱਥੇ 'ਤੇ ਕੋਈ ਪੂਰਵਲਾ ਪੁੰਨ ਕਰਮ ਲਿਖਿਆ ਹੁੰਦਾ ਹੈ, ਉਹੀ ਭਾਈ ਨਾਮ ਨੂੰ ਪ੍ਰਾਪਤ ਕਰਦਾ ਹੈ।
ਹਰ ਕਾ ਨਾਮ ਮੀਠਾ ਪਿਰਾ ਜੀਓ, ਜਾ ਚਾਖੈ ਚਿਤ ਲਾਏ।
ਲੋ ਫਿਰ ਜਿਹੜੀ ਹੈ ਸਾਡੀ ਜਿੰਦ ਹੈ ਜੀਵ ਆਤਮਾ ਨੂੰ ਸਮਝਾਉਂਦੀ ਹੈ, ਜਿਵੇਂ ਪਤੀ ਸਤੀ ਦਾ ਸੰਵਾਦ ਹੁੰਦਾ ਹੈ। ਹਰ ਕਾ ਨਾਮ ਮੀਠਾ ਪਿਰਾ ਜੀਓ, ਹੇ ਪਤੀ ਪਰਮੇਸ਼ਰ ਜੀਓ, ਪਤੀ ਜੀਵ ਆਤਮਾ ਜੀਓ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਬਹੁਤ ਮਿੱਠਾ ਪਿਆਰਾ ਹੈ। ਜਾ ਚਾਖੈ ਚਿਤ ਲਾਏ, ਜੇ ਤੂੰ ਚਿਤ ਲਾ ਕੇ ਉਸ ਨਾਮ ਦੇ ਸਵਾਦ ਨੂੰ ਚੱਖੇ ਤਾਂ ਹੀ ਤੈਨੂੰ ਨਾਮ ਦਾ ਸਵਾਦ ਆ ਸਕਦਾ ਹੈ।
ਰਸਨਾ ਹਰ ਰਸ ਚਾਖ ਮੂਈਏ ਜੀਓ, ਅਨ ਰਸ ਸਾਧ ਗਵਾਏ।
ਲਾਉਣ ਰਸਨਾ ਨੂੰ ਵੀ ਸਿੱਖਿਆ ਦਿੰਦੇ ਨੇ, ਹੇ ਪਿਆਰੇ ਜੀਓ, ਰਸਨਾ ਹਰ ਰਸ ਚਾਖ ਮੂਈਏ ਜੀਓ। ਇਹ ਜਿਹੜਾ ਮੂਈਏ ਸ਼ਬਦ ਹੈ, ਜਿਵੇਂ ਆਪਾਂ ਬੜੇ ਲਾਡ ਅਤੇ ਪਿਆਰ ਦੇ ਨਾਲ ਇਹ ਗੱਲ ਕਹਿੰਦੇ ਹਾਂ, ਮੂਈਏ ਦਾ ਅਰਥ ਹੈ ਵੀ ਮਰ ਜਾਣੀ ਹੈ। ਗੱਲ ਸੁਣ, ਆਪਾਂ ਜਿਵੇਂ ਆਮ ਤੌਰ 'ਤੇ ਬੱਚਿਆਂ ਨੂੰ, ਛੋਟੇ ਬੱਚਿਆਂ ਨੂੰ ਇਹ ਸ਼ਬਦ ਲਾਡ ਪਿਆਰ ਦੇ ਨਾਲ ਕਹਿੰਦੇ ਹਾਂ ਵੀ ਇਹ ਮੂਈਏ ਜਾਂ ਮਰ ਜਾਣੀ ਹੈ, ਗੱਲ ਸੁਣ ਲਾ। ਹਜ਼ੂਰ ਕਹਿੰਦੇ ਨੇ, ਰਸਨਾ ਰਸ ਚਾਖ ਮੂਈਏ ਜੀਓ, ਇਸ ਰਸਨਾ ਨੂੰ ਕਹਿੰਦੇ ਨੇ ਕਿ ਇਹ ਮਰ ਜਾਣੀ ਹੈ, ਤੂੰ ਵੀ ਵਾਹਿਗੁਰੂ ਦੇ ਨਾਮ ਰਸ ਨੂੰ ਚੱਕ ਕੇ ਦੇਖ। ਇਹ ਰਸਨਾ ਨੂੰ ਵੀ ਉਪਦੇਸ਼ ਹੈ। ਪਹਿਲਾਂ ਜੀਵ ਆਤਮਾ ਨੂੰ ਆਖਿਆ ਸੀ ਵੀ ਤੂੰ ਚਿਤ ਲਾ ਕੇ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਚੱਖ, ਅਤੇ ਫਿਰ ਹੁਣ ਰਸਨਾ ਨੂੰ ਕਹਿੰਦੇ ਨੇ ਕਿ ਇਹ ਮਰ ਜਾਣੀ ਹੈ, ਅਤੇ ਤੂੰ ਵੀ ਉਸ ਵਾਹਿਗੁਰੂ ਦੇ ਨਾਮ ਰਸ ਨੂੰ ਚੱਕ ਕੇ ਦੇਖ। ਤੂੰ ਵੀ ਰਸਨਾ ਨੂੰ ਕਹਿੰਦੇ, ਤੂੰ ਵੀ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਦੇਖ, ਇਹ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰਥ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ। ਜਦੋਂ ਵਾਹਿਗੁਰੂ ਦੇ ਨਾਮ ਰਸ ਨੂੰ ਚੱਖਣ ਲੱਗ ਪਈ, ਅਨਰਸ ਸਾਧ ਗੁਆਏ, ਜਿਹੜੇ ਹੋਰ ਰਸਾਂ ਦੇ ਸਵਾਦ ਨੇ ਉਹ ਸਾਰੇ ਦੇ ਸਾਰੇ ਗੁਆਏ ਦਰ ਤੂੰ ਗੁਆ ਦੇਵੇਂਗੀ, ਭਾਵ ਸਾਰੇ ਸਵਾਦ ਭੁੱਲ ਜਾਵੇਂਗੀ।
ਸਦਾ ਹਰ ਰਸ ਪਾਏ, ਜਾ ਹਰ ਪਾਏ, ਰਸਨਾ ਸ਼ਬਦ ਸੁਹਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਰਸਨਾ ਐ ਰਸਨਾ, ਸਦਾ ਹਰ ਰਸ ਪਾਏ। ਤੂੰ ਹਮੇਸ਼ਾ ਲਈ ਵਾਹਿਗੁਰੂ ਦੇ ਨਾਮ ਰਸ ਨੂੰ ਪ੍ਰਾਪਤ ਕਰ ਸਕਦੀ ਹੈ। ਕਦੋਂ ਜਾਂ ਹਰ ਪਾਏ? ਜਦੋਂ ਵਾਹਿਗੁਰੂ ਦੇ ਮਨ ਨੂੰ ਪਾ ਗਈ। ਅਤੇ ਵਾਹਿਗੁਰੂ ਦੇ ਮਨ ਨੂੰ ਕਿਵੇਂ ਪਾ ਸਕਦੀ ਹੈ? ਸ਼ਬਦ ਸੁਹਾਏ ਕਿ ਗੁਰੂ ਕੇ ਸ਼ਬਦ ਦੁਆਰਾ, ਗੁਰੂ ਕੇ ਸੁਹਾਵਣੇ ਸ਼ਬਦ ਦੁਆਰਾ ਤੂੰ ਵਾਹਿਗੁਰੂ ਦੇ ਨਾਮ ਰਸ ਨੂੰ ਚੱਖ। ਇਸ ਢੰਗ ਦੇ ਨਾਲ ਤੂੰ ਵਾਹਿਗੁਰੂ ਦੇ ਮਨ ਨੂੰ ਪਾ ਸਕਦੀ ਹੈ।
ਨਾਮ ਧਿਆਏ ਸਦਾ ਸੁਖ ਪਾਏ, ਨਾਮ ਰਹੇ ਲਿਵ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਮ ਧਿਆਏ ਕਿ ਐ ਰਸਨਾ, ਤੂੰ ਵਾਹਿਗੁਰੂ ਦੇ ਨਾਮ ਨੂੰ ਧਿਆ ਤੇ ਸਦਾ ਸੁਖ ਪਾਏ, ਤੂੰ ਸਦਾ ਲਈ ਸੁਖ ਪ੍ਰਾਪਤ ਕਰ ਲਵੇਂਗੀ। ਨਾਮ ਰਹੇ ਲਿਵ ਲਾਏ, ਤੇ ਜਦੋਂ ਸਿਮਰਨ ਕਰਨ ਲੱਗ ਪਈ ਫਿਰ ਹਮੇਸ਼ਾ ਲਈ ਨਾਮ ਦੇ ਵਿੱਚ ਹੀ ਲਿਵ ਲਾਈ ਰੱਖੇਗੀ। ਭਾਵ ਅੱਠੇ ਪੈਰੀ ਤੇਰੀ ਸੁਰਤ ਨਾਮ ਦੇ ਵਿੱਚ ਜੁੜੀ ਰਹੇਗੀ।
ਨਾਮੇ ਉਪਜੈ ਨਾਮੇ ਬਿਨਸੈ, ਨਾਮੇ ਸੱਚ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਮ ਦੁਆਰਾ ਹੀ ਉਪਜੈ, ਗਿਆਨ ਪ੍ਰਗਟ ਹੁੰਦਾ ਹੈ, ਤੇ ਨਾਮੇ ਬਿਨਸੈ, ਤੇ ਨਾਮ ਦੁਆਰਾ ਹੀ ਅਗਿਆਨ ਨਾਸ ਹੁੰਦਾ ਹੈ, ਤੇ ਨਾਮੇ ਸੱਚ ਸਮਾਏ, ਤੇ ਨਾਮ ਦੁਆਰਾ ਹੀ ਸੱਚ ਦੇ ਵਿੱਚ ਸਮਾਇਆ ਜਾਂਦਾ। ਅਥਵਾ ਨਾਮੇ ਉਪਜੈ ਨਾਮੇ ਬਿਨਸੈ, ਹਜ਼ੂਰ ਕਹਿੰਦੇ ਨੇ ਨਾਮ ਦੁਆਰਾ ਦੈਵੀ ਗੁਣ ਪ੍ਰਗਟ ਹੋ ਜਾਂਦੇ ਨੇ, ਤੇ ਨਾਮ ਦੁਆਰਾ ਔਗੁਣ ਨਾਸ ਹੋ ਜਾਂਦੇ ਨੇ। ਨਾਮ ਦੀ ਕਮਾਈ ਕਰਦਿਆਂ ਸਭ ਕੁਝ ਹੁੰਦਾ ਹੈ, ਗਿਆਨ ਵੀ ਤੇ ਸ਼ੁਭ ਗੁਣ ਵੀ ਨਾਮ ਜਪਦਿਆਂ ਆਪਣੇ ਆਪ ਹੀ ਪੈਦਾ ਹੁੰਦੇ ਨੇ, ਤੇ ਨਾਮ ਦੇ ਨਾਲ ਹੀ ਔਗਣ ਤੇ ਪਾਪ ਕੱਟੇ ਜਾਂਦੇ ਨੇ। ਨਾਮੇ ਸੱਚ ਸਮਾਏ, ਤੇ ਵਾਹਿਗੁਰੂ ਦੇ ਨਾਮ ਦੁਆਰਾ ਹੀ ਸੱਚ ਸਮਾਏ, ਸੱਚ ਵਾਹਿਗੁਰੂ ਦੇ ਵਿੱਚ ਸਮਾਏ ਲੀਨ ਹੋਈਦਾ ਹੈ।
ਨਾਨਕ ਨਾਮ ਗੁਰਮਤੀ ਪਾਈਐ ਆਪੇ ਲੈ ਲਵਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਵਾਹਿਗੁਰੂ ਦਾ ਨਾਮ ਹੈ, ਗੁਰਮਤ ਦਾ ਅਰਥ ਹੈ ਗੁਰਮਤ ਦੁਆਰਾ ਪ੍ਰਾਪਤ ਕਰੀਦਾ ਹੈ, ਤੇ ਜਿਹਨੂੰ ਗੁਰਮਤ ਦੁਆਰਾ ਵਾਹਿਗੁਰੂ ਨਾਮ ਦੇ ਦੇਵੇ ਆਪੇ ਲੈ ਲਵਾਏ। ਪਰ ਉਹ ਆਪ ਵੀ ਨਾਮ ਲੈਂਦਾ ਹੈ ਤੇ ਲਵਾਏ ਦੂਸਰਿਆਂ ਨੂੰ ਵੀ ਨਾਮ ਜਪਾਉਂਦਾ ਹੈ, ਕਿਉਂਕਿ ਇਹ ਵੀ ਸਿੱਖੀ ਦਾ ਸਿਧਾਂਤ ਹੈ ਨਾ। ਜਦ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਆਪ ਨਾਮ ਜਪਣਾ ਤੇ ਦੂਸਰਿਆਂ ਨੂੰ ਜਪਾਉਣਾ, ਫਿਰ ਉਹ ਗੁਰਮੁਖ ਐਸੀ ਕਾਰ ਦੇ ਵਿੱਚ ਲੱਗ ਜਾਂਦਾ ਹੈ।
ਇਹ ਵਡਾਣੀ ਚਾਕਰੀ ਪਿਰਾ ਜੀਓ, ਧਨ ਛੋੜ ਪਰਦੇਸ ਸਿਧਾਏ।
ਲਓ, ਜਦੋਂ ਕੋਈ ਪਤੀ ਆਪਣੇ ਪਰਿਵਾਰ ਨੂੰ, ਆਪਣੇ ਘਰਵਾਲੀ ਨੂੰ ਛੱਡ ਕੇ ਪਰਦੇਸ਼ ਵਿੱਚ ਜਾਣਾ ਚਾਹੁੰਦਾ ਹੈ, ਤੇ ਫਿਰ ਉਸ ਵੇਲੇ ਉਹ ਕਿਵੇਂ ਵਾਰਤਾਲਾਪ ਹੁੰਦਾ ਹੈ, ਉਹਦੇ ਬਾਰੇ ਸਤਿਗੁਰੂ ਸਮਝਾਉਂਦੇ ਨੇ। ਇਹ ਵਡਾਣੀ ਚਾਕਰੀ ਪਿਰਾ ਜੀਓ, ਐ ਪਤੀ ਪਰਮੇਸ਼ਰ ਜੀਓ, ਆਹ ਜਿਹੜੀ ਤੁਸੀਂ ਵਡਾਣੀ ਚਾਕਰੀ ਭਾਵ ਬੇਗਾਨੀ ਜਾ ਕੇ ਨੌਕਰੀ ਚਾਕਰੀ ਕਰਨੀ ਚਾਹੁੰਦੇ ਹੋ, ਧਨ ਛੋੜ ਪਰਦੇਸ ਦਾ ਏ, ਤੁਸੀਂ ਧਨ ਇਸ ਆਪਣੀ ਪਤਨੀ ਨੂੰ ਛੱਡ ਕੇ ਤੇ ਪਰਦੇਸ਼ ਵਿੱਚ ਜਾਣਾ ਚਾਹੁੰਦੇ ਹੋ, ਬਈ ਮੈਂ ਪਰਦੇਸ਼ ਵਿੱਚ ਜਾ ਕੇ ਤੇ ਮੈਂ ਉੱਥੇ ਬਹੁਤੀ ਖੱਟੀ ਖੱਟਾਂਗਾ, ਬਹੁਤੀ ਕਮਾਈ ਕਰਾਂਗਾ, ਇਸ ਖਿਆਲ ਦੇ ਨਾਲ ਹਰ ਆਦਮੀ ਆਪਣੇ ਪਰਿਵਾਰ ਨੂੰ ਵੀ ਪਤਨੀ ਨੂੰ ਵੀ ਛੱਡ ਕੇ ਪ੍ਰਦੇਸ਼ ਵਿੱਚ ਚਲਿਆ ਜਾਂਦਾ ਹੈ।
ਦੂਜੇ ਕਿਨੈ ਸੁਖ ਨਾ ਪਾਇਓ ਪਿਰਾ ਜੀਓ, ਵਿਖਿਆ ਲੋਭ ਲੁਭਾਏ।
ਲੋ ਹੁਣ ਇਹ ਜਿੰਦ ਸਮਝਾਉਂਦੀ ਹੈ, ਇਹ ਪਤੀ ਜੀਵ ਆਤਮਾ ਜੀਓ, ਤੁਸੀਂ ਦੂਜੇ ਕਿਨੈ ਸੁਖ ਨਾ ਪਾਇਓ, ਵੀ ਦੂਜੇ ਥਾਂ ਜਾ ਕੇ ਕਿਸੇ ਹੋਰ ਦੂਜੇ ਮੁਲਕ ਦੇ ਵਿੱਚ ਜਾ ਕੇ ਕਿਸੇ ਨੇ ਵੀ ਆਜ਼ਾਦੀ ਦਾ ਸੁਖ ਨਹੀਂ ਪ੍ਰਾਪਤ ਕੀਤਾ। ਦੂਜੇ ਥਾਂ ਜਾ ਕੇ ਗੁਲਾਮੀ ਦਾ ਜੀਵਨ ਹੀ ਤੇ ਬਸਰ ਕਰਨਾ ਪੈਂਦਾ, ਚਾਹੇ ਕਿਸੇ ਵੀ ਦੇਸ਼ ਵਿੱਚ ਕੋਈ ਚਲਿਆ ਜਾਵੇ, ਕਿਸੇ ਪ੍ਰਦੇਸ਼ ਵਿੱਚ ਚਲਿਆ ਜਾਵੇ, ਉੱਥੋਂ ਦੀ ਗੁਲਾਮੀ ਤਾਂ ਅਖਤਿਆਰ ਕਰਨੀ ਹੀ ਪੈਂਦੀ ਹੈ। ਇਸੇ ਲਈ ਸਤਿਗੁਰੂ ਮਹਾਰਾਜ ਸਾਨੂੰ ਇਹ ਸਮਾਜਿਕ ਤੇ ਸੰਸਾਰਿਕ ਦ੍ਰਿਸ਼ਟੀਕੋਣ ਤੋਂ ਵੀ ਸਾਨੂੰ ਸਿੱਖਿਆ ਦੇ ਰਹੇ ਨੇ, ਤੇ ਜਿਹੜਾ ਪਰਮਾਰਥ ਦਾ ਉਪਦੇਸ਼ ਹੈ ਉਹ ਵੀ ਸਾਨੂੰ ਇਹਦੇ ਵਿੱਚੋਂ ਮਿਲ ਰਿਹਾ ਹੈ। ਦੂਜਾ ਕਿਨੈ ਸੁਖ ਨਾ ਪਾਇਓ ਪਿਰਾ ਜੀਓ, ਐ ਪਤੀ ਜੀਵ ਆਤਮਾ ਜੀਓ, ਵੀ ਆਪਣੇ ਦੇਸ਼ ਨੂੰ ਛੱਡ ਕੇ ਦੂਜੇ ਦੇਸ਼ ਵਿੱਚ ਜਾ ਕੇ ਕਿਸੇ ਨੇ ਵੀ ਸਦੈਵੀ ਸੁਖ ਨਹੀਂ ਪ੍ਰਾਪਤ ਕੀਤਾ। ਵਿਖਿਆ ਲੋਭ ਲੁਭਾਏ, ਲੋਕ ਵਿਖਿਆ ਦਾ ਅਰਥ ਹੈ ਮਾਇਆ ਦੇ ਲੋਭ ਦੇ ਵਿੱਚ ਲੁਭਾਏ ਮਾਨ ਹੋ ਕੇ ਤੇ ਆਪਣਾ ਦੇਸ਼ ਛੱਡ ਕੇ ਪ੍ਰਦੇਸ਼ਾਂ ਨੂੰ ਦੌੜਦੇ ਹਨ।
ਵਿਖਿਆ ਲੋਭ ਲੁਭਾਏ ਭਰਮ ਭੁਲਾਏ, ਉਹ ਕਿਉਂ ਕਰ ਸੁਖ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਗੁਰਸਿੱਖ ਬੀਬੀ ਹੈ ਉਹ ਆਪਣੇ ਪਤੀ ਨੂੰ ਇਉਂ ਸਮਝਾਉਂਦੀ ਹੈ ਵੀ ਵਿਖਿਆ ਲੋਭ ਲੁਭਾਏ, ਜਿਹੜੇ ਮਾਇਆ ਦੇ ਲੋਭ ਦੇ ਵਿੱਚ ਲੁਭਾਏ ਮਾਨ ਹੋ ਗਏ ਨੇ, ਭਰਮ ਭੁਲਾਏ, ਉਹਨਾਂ ਨੂੰ ਭਰਮ ਨੇ ਭੁਲਾ ਦਿੱਤਾ ਹੈ। ਉਹ ਭਰਮ ਦੇ ਵਿੱਚ ਭੁੱਲੇ ਹੋਏ ਆਪਣੇ ਪਰਿਵਾਰ ਨੂੰ, ਆਪਣੀ ਪਤਨੀ ਨੂੰ ਛੱਡ ਕੇ ਬਾਹਰ ਪ੍ਰਦੇਸ਼ਾਂ ਦੇ ਵਿੱਚ ਚੱਕਰ ਕੱਟਦੇ ਫਿਰਦੇ ਨੇ, ਉਹ ਕਿਉਂ ਕਰ ਸੁੱਖ ਪਾਏ? ਦੱਸੋ ਫਿਰ ਉਹ ਕਿਵੇਂ ਸੁੱਖ ਪ੍ਰਾਪਤ ਕਰ ਸਕਦੇ ਨੇ? ਜਿਹੜੇ ਮਨੁੱਖ ਇਕੱਲੇ ਇਕੱਲੇ ਇੱਥੇ ਕੰਮ ਕਾਰ ਦੇ ਲਈ ਆਏ ਨੇ ਅਤੇ ਉਹਨਾਂ ਦੀ ਹਾਲਤ ਬਿਲਕੁਲ ਇਸੇ ਤਰ੍ਹਾਂ ਦੀ ਹੈ ਜਿਵੇਂ ਸਤਿਗੁਰੂ ਬਿਆਨ ਕਰ ਰਹੇ ਹਨ।
ਚਾਕਰੀ ਵਡਾਣੀ ਖਰੀ ਦੁਖਾਲੀ ਆਪ ਵੇਚ ਧਰਮ ਗਵਾਏ।
ਆਹ ਵੇਖ ਲਓ ਕਿੰਨੀ ਵਧੀਆ ਗੱਲ ਗੁਰੂ ਮਹਾਰਾਜ ਸਾਨੂੰ ਸਮਝਾਉਣ ਲੱਗੇ ਨੇ। ਇਹ ਸਾਡੀ ਜਿੰਦ ਕਹਿੰਦੀ ਹੈ ਜੀਵ ਆਤਮਾ ਨੂੰ ਚਾਕਰੀ ਵਡਾਣੀ ਖਰੀ ਦੁਖਾਲੀ, ਵੀ ਜਿਹੜੀ ਬਗਾਨੀ ਚਾਕਰੀ ਕਰਨੀ ਹੈ ਨਾ ਉਹ ਬੜੀ ਦੁਖਾਲੀ ਬੜੀ ਦੁੱਖ ਦੇਣ ਵਾਲੀ ਹੈ। ਹੁਣ ਠੀਕ ਹੈ, ਹੁਣ ਤਾਂ ਮਹਾਰਾਜ ਦੀ ਗੁਰੂ ਮਹਾਰਾਜ ਦੀ ਕਿਰਪਾ ਹੈ, ਜਿਹੜੇ ਲੋਕ ਵੀ ਇੱਧਰ ਵਿਦੇਸ਼ਾਂ ਵਿੱਚ ਆ ਕੇ ਵੀ ਚਲੋ ਆਪਣੇ ਸਿੱਖ ਧਰਮ ਨੂੰ ਆਪਣੀ ਸਿੱਖੀ ਨੂੰ ਕਾਇਮ ਰੱਖ ਰਹੇ ਨੇ, ਪਰ ਪਹਿਲੇ ਪਹਿਲ ਅਤੇ ਹੁਣ ਵੀ ਕਦੇ ਕਦੇ ਸੁਣਨ ਦੇ ਵਿੱਚ ਆਉਂਦਾ ਹੈ ਵੀ ਜਦੋਂ ਕੋਈ ਆਦਮੀ ਨੌਕਰੀ ਦੀ ਭਾਲ ਦੇ ਵਿੱਚ ਜਾਂਦਾ ਹੈ ਤਾਂ ਉਸ ਵੇਲੇ ਕਈ ਵਾਰੀ ਇਹਦੇ ਮੂਹਰੇ ਇਹ ਸਵਾਲ ਖੜ੍ਹਾ ਹੋ ਜਾਂਦਾ ਵੀ ਜੇ ਤੂੰ ਨੌਕਰੀ ਕਰਨੀ ਹੈ ਤਾਂ ਫਿਰ ਤੈਨੂੰ ਆਪਣਾ ਧਰਮ ਛੱਡਣਾ ਪਵੇਗਾ। ਉਹ ਧਰਮ ਕੀ ਹੈ? ਸਭ ਤੋਂ ਪਹਿਲੀ ਗੱਲ ਇਹ ਪੰਜ ਕਕਾਰਾਂ ਦੀ ਰਹਿਤ ਹੁੰਦੀ ਹੈ ਅਤੇ ਸਭ ਤੋਂ ਪਹਿਲਾਂ ਇਹਦੇ ਉੱਤੇ ਹਮਲਾ ਹੁੰਦਾ ਵੀ ਤੁਹਾਨੂੰ ਇਹ ਕਕਾਰ ਲਾਉਣੇ ਪੈਣਗੇ। ਫਿਰ ਇੱਥੇ ਹੀ ਬਸ ਨਹੀਂ, ਫਿਰ ਜਦੋਂ ਆਪਾਂ ਕਿਤੇ ਕੰਮ ਕਾਰ ਦੇ ਲਈ ਜਾਂਦੇ ਹਾਂ ਕਈ ਐਸੀਆਂ ਵੀ ਨੌਕਰੀਆਂ ਹੁੰਦੀਆਂ ਨੇ ਉਹ ਕਹਿੰਦੇ ਤੁਸੀਂ ਇੱਥੇ ਪੱਗ ਨਹੀਂ ਬੰਨ ਸਕਦੇ, ਪੱਗ ਲਾਉਣੀ ਪਊਗੀ। ਫਿਰ ਪੱਗ 'ਤੇ ਵੀ ਗੱਲ ਨਹੀਂ ਖੜਦੀ, ਕਹਿੰਦੇ ਤੁਹਾਨੂੰ ਕੇਸ ਵੀ ਕਟਾਉਣੇ ਪੈਣਗੇ। ਇੱਥੋਂ ਤੱਕ ਗੱਲ ਚਲੀ ਜਾਂਦੀ ਹੈ। ਇਸੇ ਲਈ ਸਤਿਗੁਰੂ ਮਹਾਰਾਜ ਨੇ ਪਹਿਲਾਂ ਹੀ ਇਹ ਗੱਲ ਬਾਣੀ ਵਿੱਚ ਲਿਖ ਦਿੱਤੀ ਹੈ, ਚਾਕਰੀ ਵਡਾਣੀ ਖਰੀ ਦੁਖਾਲੀ। ਇਹ ਗੁਰਸਿੱਖੋ ਜਿਹੜੀ ਬਗਾਨੀ ਚਾਕਰੀ ਹੈ ਉਹ ਬੜੀ ਦੁੱਖ ਦੇਣ ਵਾਲੀ ਹੈ। ਕਿਉਂ? ਆਪ ਵੇਚ ਧਰਮ ਗਵਾਏ, ਆਪਣੀ ਜ਼ਮੀਰ ਨੂੰ ਵੇਚ ਕੇ ਅਤੇ ਧਰਮ ਗਵਾਉਣਾ ਪੈਂਦਾ। ਅਤੇ ਕਿੰਨੇ ਲੋਕ ਆਏ ਨੇ ਜਿਨ੍ਹਾਂ ਨੇ ਅਮਰੀਕਾ ਵਿੱਚ ਆ ਕੇ ਵਿਦੇਸ਼ਾਂ ਵਿੱਚ ਆ ਕੇ ਆਪਣਾ ਧਰਮ ਗਵਾਇਆ? ਨਿਗਾਹ ਮਾਰ ਕੇ ਵੇਖ ਸਕਦੇ ਹਾਂ ਕਿੰਨੇ ਕੁ ਸਿੱਖੀ ਰਹਿਤ ਵਿੱਚ ਪਰਪੱਕ ਗੁਰਸਿੱਖ ਮਾਈ ਭਾਈ ਮਿਲਦੇ ਨੇ। ਬਹੁਤੇ ਤਾਂ ਉੱਥੇ ਜਦੋਂ ਇੱਧਰ ਨੂੰ ਆਉਣਾ ਹੁੰਦਾ ਪਹਿਲਾਂ ਹੀ ਉੱਥੇ ਹੀ ਕੇਸ ਕਟਾ ਦਿੰਦੇ ਨੇ, ਪਹਿਲਾਂ ਹੀ ਧਰਮ ਨੂੰ ਤਿਆਗ ਦਿੰਦੇ ਨੇ। ਅਤੇ ਇੱਥੇ ਆ ਕੇ ਤਾਂ ਚਲੋ ਕਈ ਇੱਥੇ ਆ ਕੇ ਛੱਡ ਦਿੰਦੇ ਨੇ, ਪਰ ਠੀਕ ਹੈ ਜੇ ਭਾਈ ਕਿਸੇ ਮਜਬੂਰੀ ਕਾਰਨ ਕਿਸੇ ਤੋਂ ਭੁੱਲ ਹੋ ਵੀ ਜਾਂਦੀ ਹੈ ਤਾਂ ਉਹਨੂੰ ਫਿਰ ਦੁਬਾਰਾ ਦਰੁਸਤ ਕਰ ਲੈਣ ਦੇ ਵਿੱਚ ਕੋਈ ਗੁਨਾਹ ਨਹੀਂ ਹੈ। ਜੇ ਕਿਸੇ ਕਾਰਨ ਕੋਈ ਆਦਮੀ ਆਪਣੀ ਜ਼ਮੀਰ ਵੇਚ ਕੇ ਧਰਮ ਨੂੰ ਗਵਾ ਬੈਠਾ ਤਾਂ ਉਹਨੂੰ ਹੁਣ ਫਿਰ ਵਾਪਸ ਮੁੜੇ ਆਉਣਾ ਚਾਹੀਦਾ, ਉਹ ਫਿਰ ਸਾਬਤ ਸੂਰਤ ਰੱਖ ਲਵੇ, ਫਿਰ ਸਨਮੁਖ ਹੋ ਜਾਵੇ ਅਤੇ ਫਿਰ ਆਪਣੇ ਗੁਰਸਿੱਖ ਭਰਾਵਾਂ ਦੇ ਨਾਲ ਰਲ ਸਕਦਾ। ਲਓ ਹਜ਼ੂਰ ਕਹਿੰਦੇ ਨੇ ਹਾਲੇ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ, ਚਾਕਰੀ ਵਡਾਣੀ ਖਰੀ ਦੁਖਾਲੀ। ਜਿਹੜੀ ਬਗਾਨੀ ਚਾਕਰੀ ਬੜੀ ਦੁੱਖ ਦੇਣ ਵਾਲੀ ਹੈ, ਇਹਦੇ ਵਿੱਚ ਆਪਣੀ ਜ਼ਮੀਰ ਵੇਚ ਕੇ ਅਤੇ ਆਪਣੇ ਧਰਮ ਨੂੰ ਵੀ ਗਵਾਉਣਾ ਪੈਂਦਾ ਹੈ।
ਮਾਇਆ ਬੰਧਨ ਟਿਕੈ ਨਾਹੀਂ, ਖਿਨ ਖਿਨ ਦੁੱਖ ਸੰਤਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਮਨੁੱਖੀ ਮਨ ਹੈ ਨਾ ਮਾਇਆ ਦੇ ਬੰਧਨਾਂ ਦੇ ਵਿੱਚ ਜਕੜਿਆ ਹੋਇਆ ਹੈ, ਟਿਕੈ ਨਾਹੀਂ, ਇਸੇ ਕਰਕੇ ਟਿਕਦਾ ਨਹੀਂ ਹੈ। ਆਮ ਲੋਕਾਂ ਦਾ ਸਵਾਲ ਇਹ ਹੁੰਦਾ ਹੈ ਜਦੋਂ ਉਹਨਾਂ ਨੂੰ ਕਹੀਏ ਵੀ ਤੁਸੀਂ ਅੰਮ੍ਰਿਤ ਛਕ ਲਵੋ, ਚਲੋ ਅੰਮ੍ਰਿਤ ਨਹੀਂ ਛਕਣਾ, ਤੁਸੀਂ ਸਾਬਤ ਸੂਰਤ ਹੀ ਰੱਖ ਲਵੋ, ਦਸਤਾਰ ਬੰਨ ਲਵੋ, ਅਤੇ ਕਹਿੰਦੇ ਨਹੀਂ ਇਹਦੇ ਨਾਲ ਵੀ ਸਾਨੂੰ ਕੰਮ ਦੇ ਵਿੱਚ ਬਿਜ਼ਨਸ ਦੇ ਵਿੱਚ ਫਰਕ ਪੈਂਦਾ। ਇਹ ਮਾਇਆ ਦੇ ਬੰਧਨ ਨੇ, ਇਹ ਮਾਇਆ ਦੇ ਬੰਧਨਾਂ ਦੇ ਵਿੱਚ ਮਨ ਨਹੀਂ ਕਿਸੇ ਦਾ ਟਿਕਦਾ। ਅਤੇ ਖਿਨ ਖਿਨ ਦੁੱਖ ਸੰਤਾਏ, ਅਤੇ ਖਿਨ ਖਿਨ ਕਾਲ ਸਾਨੂੰ ਦੁੱਖ ਸਤਾਉਂਦਾ, ਦੁੱਖ ਸਾਨੂੰ ਤੰਗ ਪਰੇਸ਼ਾਨ ਕਰਦਾ ਹੈ।
ਨਾਨਕ ਮਾਇਆ ਕਾ ਦੁੱਖ ਤਦੇ ਚੂਕੈ ਜਾ ਗੁਰ ਸ਼ਬਦੀ ਚਿਤ ਲਾਏ।
ਲੋ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਹੱਲ ਵੀ ਦੱਸਦੇ ਨੇ। ਠੀਕ ਹੈ, ਮਾਇਆ ਦਾ ਦੁੱਖ ਸਭ ਨੂੰ ਹੀ ਹੈ, ਸਾਰੇ ਚਾਹੁੰਦੇ ਨੇ ਸਾਨੂੰ ਮਾਇਆ ਮਿਲੇ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜਾ ਮਾਇਆ ਦਾ ਦੁੱਖ ਹੈ ਤਾਂ ਹੀ ਚੁੱਕਿਆ ਜਾ ਸਕਦਾ ਹੈ ਜਾਂ ਗੁਰ ਸ਼ਬਦੀ ਚਿੱਤ ਲਾਏ, ਜੇ ਆਪਾਂ ਗੁਰੂ ਸ਼ਬਦ ਦੇ ਨਾਲ ਚਿੱਤ ਜੋੜ ਲਈਏ। ਭਾਵ ਤੁਸੀਂ ਜੋ ਗੁਰਬਾਣੀ ਕਹਿੰਦੀ ਹੈ ਉਹਨੂੰ ਆਪਣੇ ਮਨ ਵਿੱਚ ਵਸਾਓ, ਕਿਰਤ ਵੀ ਕਰਨੀ ਹੈ ਅਤੇ ਨਾਮ ਵੀ ਜਪਣਾ, ਵੰਡ ਕੇ ਵੀ ਛਕਣਾ ਹੈ। ਤੁਸੀਂ ਇਹਨਾਂ ਚੀਜ਼ਾਂ 'ਤੇ ਅਮਲ ਕਰਕੇ ਦੇਖੋ ਅਤੇ ਫਿਰ ਮਾਇਆ ਦਾ ਦੁੱਖ ਵੀ ਤੁਹਾਡਾ ਟੁੱਟ ਸਕਦਾ ਹੈ।
ਮਨਮੁਖ ਮੁਗਦ ਗਾਵਾਰ ਪਿਰਾ ਜੀਓ ਸ਼ਬਦ ਮਨ ਨਾ ਵਸਾਏ।
ਲਓ ਹੁਣ ਕਈ ਵਾਰੀ ਜਿਹੜੀ ਗੁਰਸਿੱਖ ਬੀਬੀ ਹੈ ਉਹ ਆਪਣੇ ਪਤੀ ਨੂੰ ਸਮਝਾਉਂਦੀ ਹੈ ਅਤੇ ਪਤੀ ਬੜਾ ਬੇਪਰਵਾਹ ਹੁੰਦਾ ਹੈ, ਉਹਦੀ ਗੱਲ ਨਹੀਂ ਸੁਣਦਾ, ਅਤੇ ਫਿਰ ਇੱਥੋਂ ਤੱਕ ਨੌਬਤ ਆ ਜਾਂਦੀ ਹੈ। ਫਿਰ ਉਹ ਜਿਹੜੀ ਸਿਆਣੀ ਗੁਰਮੁਖ ਬੀਬੀ ਹੁੰਦੀ ਉਹ ਆਪਣੇ ਪਤੀ ਨੂੰ ਕਹਿੰਦੀ ਹੈ ਮਨਮੁਖ ਮੁਗਧ ਗਾਵਾਰ ਪਿਰਾ ਜੀਓ, ਕਹਿੰਦੇ ਐ ਪਤੀ ਜੀਓ ਤੂੰ ਤੇ ਮਨਮੁਖ ਹੈ, ਤੂੰ ਤੇ ਮੂਰਖ ਹੈ, ਤੂੰ ਤੇ ਬੇਸਮਝ ਹੈ, ਜਦੋਂ ਕੋਈ ਗੱਲ ਨਾ ਮੰਨੇ ਫਿਰ ਇਹ ਗੱਲਾਂ ਵੀ ਆਖੀਆਂ ਜਾਂਦੀਆਂ ਨੇ। ਕਿਉਂ? ਸ਼ਬਦ ਮਨ ਨਾ ਵਸਾਏ, ਤੂੰ ਗੁਰੂ ਦੇ ਉਪਦੇਸ਼ ਨੂੰ ਹੀ ਮਨ ਦੇ ਵਿੱਚ ਨਹੀਂ ਵਸਾਉਂਦਾ। ਜੇ ਤੂੰ ਗੁਰੂ ਦੇ ਉਪਦੇਸ਼ ਨੂੰ ਨਹੀਂ ਮਨ ਦੇ ਵਿੱਚ ਵਸਾ ਸਕਦਾ ਤਾਂ ਫਿਰ ਤੂੰ ਹੋਰ ਕਿਸੇ ਦੀ ਗੱਲ ਕੀ ਸੁਣ ਸਕਦਾ? ਜੇ ਤੂੰ ਗੁਰੂ ਦਾ ਹੀ ਨਹੀਂ ਬਣਿਆ ਤਾਂ ਹੋਰ ਕਿਸੇ ਦਾ ਤੂੰ ਕਿਵੇਂ ਬਣ ਸਕਦਾ? ਅਤੇ ਫਿਰ ਉਹ ਆਖ ਕੇ ਜਿਹੜੀ ਗੁਰਸਿੱਖ ਬੀਬੀ ਹੈ ਉਹ ਜਿਵੇਂ ਆਪਣੇ ਪਤੀ ਨੂੰ ਸਮਝਾਉਂਦੀ ਹੈ, ਇਸੇ ਤਰ੍ਹਾਂ ਜਿੰਦ ਜੀਵ ਆਤਮਾ ਨੂੰ ਸਮਝਾਉਂਦੀ ਹੈ।
ਮਾਇਆ ਕਾ ਭ੍ਰਮ ਅੰਧ ਪਿਰਾ ਜੀਓ, ਹਰ ਮਾਰਗ ਕਿਉਂ ਪਾਏ।
ਲੋ, ਇਹ ਸਾਡੀ ਸ਼ੁੱਧ ਬੁੱਧੀ ਜੀਵ ਆਤਮਾ ਇਹ ਸਮਝਾਉਂਦੀ ਹੈ ਜੀਵ ਆਤਮਾ ਨੂੰ ਕਿ ਆ ਪਤੀ ਜੀਵ ਆਤਮਾ ਜੀਓ, ਮਾਇਆ ਕਾ ਭ੍ਰਮ ਅੰਧ, ਇਹ ਜਿਹੜਾ ਮਾਇਆ ਦਾ ਭਰਮ ਹੈ ਨਾ, ਇਹ ਤੇ ਅੰਨਾ ਹੀ ਹੈ। ਇਸ ਮਾਇਆ ਦੇ ਚੱਕਰ ਦੇ ਵਿੱਚ ਪੈ ਕੇ ਆਦਮੀ ਰੱਬ ਨੂੰ ਵੀ ਭੁੱਲ ਜਾਂਦਾ, ਜਮੀਰ ਨੂੰ ਵੀ ਵੇਚ ਦਿੰਦਾ, ਧਰਮ ਨੂੰ ਵੀ ਗਵਾ ਲੈਂਦਾ। ਇਸ ਲਈ ਇਹ ਮਾਇਆ ਦਾ ਭਰਮ ਤੇ ਅੰਨਾ ਹੈ, ਇਹ ਇੱਕ ਕੁੱਪ ਹਨੇਰਾ ਹੈ, ਇਹ ਤੋਂ ਬਚਣ ਦੀ ਲੋੜ ਹੈ। ਹਰ ਮਾਰਗ ਕਿਉਂ ਪਾਏ, ਜਿਹੜਾ ਮਾਇਆ ਦੇ ਭਰਮ ਦੇ ਅੰਧਕਾਰ ਦੇ ਵਿੱਚ ਫਸ ਗਿਆ, ਉਸ ਵਾਹਿਗੁਰੂ ਪਰਮੇਸ਼ਰ ਦੇ ਮਾਰਗ ਨੂੰ ਭਾਵ ਗੁਰਸਿੱਖੀ ਨੂੰ ਤੇ ਭਗਤੀ ਨੂੰ ਕਿਵੇਂ ਪ੍ਰਾਪਤ ਕਰ ਸਕਦਾ, ਨਹੀਂ ਕਰ ਸਕਦਾ?
ਕਿਉਂ ਮਾਰਗ ਪਾਏ ਬਿਨ ਸਤਿਗੁਰ ਪਾਏ, ਮਨਮੁਖ ਆਪ ਗਣਾਏ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਜਿਹੜਾ ਜੀਵ ਹੈ ਕਿਵੇਂ ਵਾਹਿਗੁਰੂ ਦੇ ਮਾਰਗ ਰਸਤੇ ਨੂੰ ਪ੍ਰਾਪਤ ਕਰ ਸਕਦਾ ਹੈ ਬਿਨ ਸਤਿਗੁਰ ਪਾਏ, ਬਿਨਾਂ ਸਤਿਗੁਰੂ ਦੇ ਪਾਏ ਤੋਂ। ਭਾਵ ਜੇ ਸਤਿਗੁਰੂ ਨੂੰ ਪਾ ਜਾਵੇ ਉਹ ਤਾਂ ਭੁੱਲੇ ਭਟਕੇ ਨੂੰ ਗੁਰਸਿੱਖੀ ਮਾਰਗ ਤੇ ਪਾ ਸਕਦੇ ਨੇ, ਪਰ ਹਜ਼ੂਰ ਕਹਿੰਦੇ ਬਿਨਾਂ ਸਤਿਗੁਰੂ ਤੋਂ ਕੋਈ ਆਦਮੀ ਸਹੀ ਰਸਤਾ ਅਖਤਿਆਰ ਨਹੀਂ ਕਰ ਸਕਦਾ। ਮਨਮੁਖ ਆਪ ਗਣਾਏ, ਤੇ ਜਿਹੜਾ ਮਨਮੁਖ ਆਦਮੀ ਆਪਣੇ ਆਪ ਨੂੰ ਬੜਾ ਜਣਾਉਂਦਾ, ਉਹ ਕਹਿੰਦਾ ਮੈਂ ਬੜਾ ਸਿਆਣਾ ਹਾਂ, ਮੈਂ ਬਹੁਤ ਪੜ੍ਹਿਆ ਲਿਖਿਆ ਹਾਂ, ਮੈਂ ਬੜਾ ਕਾਮਯਾਬ ਬੰਦਾ ਹਾਂ, ਪਰ ਹਜ਼ੂਰ ਕਹਿੰਦੇ ਮਨਮੁਖ ਆਦਮੀ ਆਪਣੇ ਆਪ ਨੂੰ ਗਣਾਉਂਦਾ, ਆਪਣੇ ਆਪ ਨੂੰ ਜਣਾਉਂਦਾ, ਪਰ ਇਹ ਗੱਲ ਉਹਦੇ ਵਾਸਤੇ ਚੰਗੀ ਨਹੀਂ ਹੈ।
ਹਰ ਕੇ ਚਾਕਰ ਸਦਾ ਸੁਹੇਲੇ, ਗੁਰ ਚਰਣੀ ਚਿਤ ਲਾਏ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਵਾਹਿਗੁਰੂ ਦੇ ਚਾਕਰ ਬਣ ਜਾਂਦੇ ਨੇ, ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ, ਉਹ ਹਮੇਸ਼ਾ ਲਈ ਸੁਹੇਲੇ ਸੁਖੀ ਹੋ ਜਾਂਦੇ ਨੇ। ਗੁਰ ਚਰਣੀ ਚਿਤ ਲਾਏ, ਤੇ ਉਹ ਗੁਰੂ ਦੇ ਚਰਨਾਂ ਨਾਲ ਹਮੇਸ਼ਾ ਲਈ ਚਿੱਤ ਜੋੜੀ ਰੱਖਦੇ ਹਨ।
ਜਿਸਨੂੰ ਹਰ ਜੀਉ ਕਰੇ ਕਿਰਪਾ, ਸਦਾ ਹਰ ਕੇ ਗੁਣ ਗਾਏ।
ਲੋਹੇ ਪਿਆਰੇ ਜੀਉ, ਜਿਨ੍ਹਾਂ ਤੇ ਮੇਰਾ ਵਾਹਿਗੁਰੂ ਪਰਮੇਸ਼ਰ ਕਿਰਪਾ ਕਰ ਦਿੰਦਾ ਹੈ ਤੇ ਉਹ ਗੁਰਮੁਖ ਪਿਆਰੇ ਹਮੇਸ਼ਾ ਲਈ ਵਾਹਿਗੁਰੂ ਦੇ ਗੁਣ ਗਾਉਂਦੇ ਹਨ, ਹਰ ਵੇਲੇ ਬਾਣੀ ਪੜ੍ਹਦੇ, ਸਿਮਰਨ ਕਰਦੇ, ਕੀਰਤਨ ਕਰਦੇ ਰਹਿੰਦੇ ਹਨ।
ਨਾਨਕ ਨਾਮ ਰਤਨ ਜਗ ਲਾਹਾ, ਗੁਰਮੁਖ ਆਪ ਬੁਝਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਨਾਮ ਰਤਨ ਜਗ ਲਾਹਾ, ਵੀ ਇਸ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਲਾਹਾ ਤੇ ਵਾਹਿਗੁਰੂ ਦੇ ਨਾਮ ਰੂਪੀ ਰਤਨ ਦਾ ਹੈ, ਤੇ ਜਿਹੜੇ ਗੁਰਸਿੱਖ ਮਾਈ ਭਾਈ ਨੇ ਉਹ ਸੰਸਾਰ ਦੇ ਵਿੱਚ ਆ ਕੇ ਠੀਕ ਹੈ ਕਿਰਤ ਵੀ ਕਰਦੇ ਨੇ, ਪਰ ਉਹ ਵਾਹਿਗੁਰੂ ਦੇ ਨਾਮ ਦੇ ਰਤਨ ਨੂੰ ਵੀ ਖਰੀਦਦੇ ਨੇ। ਗੁਰਮੁਖ ਆਪ ਬਜਾਏ ਤੇ ਗੁਰੂ ਦੁਆਰਾ ਵਾਹਿਗੁਰੂ ਆਪ ਉਹਨਾਂ ਨੂੰ ਇਹ ਗੱਲ ਸਮਝਾ ਦਿੰਦਾ ਹੈ, ਜਿਸ ਦੁਨੀਆਂ ਦੇ ਵਿੱਚ ਕੋਈ ਲਾਹਾ ਹੈ ਤੇ ਉਹ ਬਈ ਵਾਹਿਗੁਰੂ ਦੇ ਨਾਮ ਦਾ ਹੀ ਲਾਹਾ ਹੈ। ਇਸ ਲਈ ਹਰ ਇਨਸਾਨ ਨੂੰ ਜਿੰਨਾ ਵੀ ਸਮਾਂ ਮਿਲੇ ਉਹਦਾ ਨਾਮ ਜਪਣਾ ਚਾਹੀਦਾ ਹੈ। ਜਿਸ ਵਾਹਿਗੁਰੂ ਨੇ, ਜਿਸ ਦਾਤੇ ਨੇ ਸਾਨੂੰ ਸਾਰੇ ਸੁੱਖ ਦਿੱਤੇ ਨੇ ਉਹਦਾ ਸਾਨੂੰ ਸ਼ੁਕਰਾਨਾ ਵੀ ਕਰਨਾ ਚਾਹੀਦਾ ਹੈ।
ਰਾਗ ਗੌੜੀ ਸ਼ਾਂਤ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੇਰੇ ਮਨ ਬੈਰਾਗ ਭਇਆ ਜੀਓ, ਕਿਉਂ ਦੇਖਾਂ ਪ੍ਰਭ ਦਾਤੇ।
ਲਓ ਹੁਣ ਅੱਗੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ੰਤ ਆਰੰਭ ਹੋ ਰਹੇ ਹਨ। ਰਾਗ ਗੌੜੀ ਸ਼ੰਤ ਮਹੱਲਾ ਪਹਿਲਾ, ਰਾਗ ਗੌੜੀ ਹੈ, ਗੌੜੀ ਰਾਗ ਦਾ ਨਾਮ ਹੈ, ਤੇ ਸ਼ੰਤ ਇਸ ਬਾਣੀ ਦੀ ਨਜ਼ਮ ਦਾ ਨਾਮ ਹੈ, ਤੇ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਇਹ ਰਚਨਾ ਹੈ। ਜਿਹੜਾ ਗੌੜੀ ਰਾਗ ਦੇ ਥੱਲੇ ਇੱਕ ਅੰਕ ਬਰੀਕ ਜਿਹਾ ਲੱਗਿਆ ਹੋਇਆ, ਇਹਦੇ ਬਾਰੇ ਗੁਰਸਿੱਖ ਵਿਦਵਾਨਾਂ ਦਾ ਇਹ ਖਿਆਲ ਹੈ ਵੀ ਇਹ ਗਿਣਤੀ ਦਾ ਵਾਚਕ ਹੈ, ਵੀ ਇੱਕ ਸ਼ਬਦ ਅੱਗੇ ਆ ਰਿਹਾ ਇਸ ਗੌੜੀ ਰਾਗ ਦੇ ਵਿੱਚ, ਪਰ ਜਿੱਥੇ ਸ਼ਬਦਾਂ ਦੀ ਗਿਣਤੀ ਵਧੀਕ ਹੋਵੇ ਉੱਥੇ ਫਿਰ ਇਹਨੂੰ ਕਹਿੰਦੇ ਘਰ ਦਾ ਵੀ ਵਾਚਕ ਸਮਝਿਆ ਜਾਂਦਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੰਗਲਾਚਰਨ ਸਤਿਗੁਰੂ ਲਿਖਦੇ ਹਨ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿਤ ਗੁਰੂ ਦੀ ਕਿਰਪਾ ਨਾਲ ਉਹ ਪਾਈ ਮਿਲਦਾ ਹੈ। ਹੁਣ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਤਰਜ਼ 'ਤੇ ਹੀ ਜਿਵੇਂ ਉਹਨਾਂ ਨੇ ਸ਼ੰਤ ਉਚਾਰਨ ਕੀਤੇ ਸਨ, ਉਹਨਾਂ ਦੀ ਹੀ ਸ਼ੈਲੀ ਅਤੇ ਉਹਨਾਂ ਦੀ ਹੀ ਵਨਗੀ ਦੇ ਅਨੁਸਾਰ ਇਹ ਅੱਗੇ ਉਸ ਤਰ੍ਹਾਂ ਦੇ ਹੀ ਸ਼ੰਤ ਉਚਾਰਨ ਕਰ ਰਹੇ ਹਨ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹੀ ਪਤੀ ਸਤੀ ਰੂਪਕ ਦੇ ਵਿੱਚ ਅਤੇ ਜੀਵ ਆਤਮਾ ਨੂੰ ਉਪਦੇਸ਼ ਦਿੱਤਾ ਗਿਆ ਹੈ, ਮੇਰਾ ਮਨ ਬੈਰਾਗ ਪਿਆ ਜੀਉ ਕਿਉਂ ਦੇਖਾਂ ਪ੍ਰਭ ਦਾ ਤੇ। ਹੇ ਪਿਆਰੇ ਜੀਉ, ਮੇਰੇ ਮਨ ਦੇ ਵਿੱਚ ਵੈਰਾਗ ਪੈਦਾ ਹੋ ਗਿਆ, ਕਿਉਂ ਦੇਖਾਂ ਪ੍ਰਭ ਦਾਤੇ, ਮੈਂ ਉਸ ਦਾਤੇ ਪ੍ਰਭ ਨੂੰ ਕਿਵੇਂ ਦੇਖਾਂ। ਇਹ ਮੇਰੇ ਮਨ ਦੇ ਵਿੱਚ ਵੈਰਾਗ ਪੈਦਾ ਹੋਇਆ, ਇਹ ਮੇਰੇ ਮਨ ਦੇ ਵਿੱਚ ਅਨਰਾਗ ਪੈਦਾ ਹੋਇਆ ਹੈ ਕਿ ਕਿਵੇਂ ਵਾਹਿਗੁਰੂ ਦੇ ਦਰਸ਼ਨ ਹੋਣ।
ਮੇਰੇ ਮੀਤ ਸਖਾ ਹਰ ਜੀਉ ਗੁਰਪੁਰਖ ਵਿਧਾਤੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੇਰੇ ਮੀਤ ਸਖਾ ਹਰ ਜੀਉ, ਹੇ ਪਿਆਰੇ ਜੀਉ, ਉਹ ਵਾਹਿਗੁਰੂ ਜੀ ਮੇਰੇ ਤਨ ਦੇ ਵੀ ਮਿੱਤਰ ਨੇ ਅਤੇ ਮਨ ਦੇ ਵੀ ਸਖਾ ਪਿਆਰੇ ਨੇ। ਗੁਰਪੁਰਖ ਵਧਾਤੇ ਅਤੇ ਉਹ ਸਾਡੇ ਗੁਰੂ ਵੀ ਨੇ, ਅਤੇ ਪੁਰਖ ਵਧਾਤੇ ਉਹ ਪੁਰਖ ਪੁਰਸ਼ਾਰਥ ਦੇ ਮਾਲਕ ਵੀ ਹਨ, ਅਤੇ ਵਧਾਤੇ ਕਰਮ ਫਲ ਪ੍ਰਦਾਤੇ ਵੀ ਹਨ, ਕਿਉਂਕਿ ਇਹ ਵਾਹਿਗੁਰੂ ਦੀ ਸਿਫਤ ਹੈ। ਇੱਥੇ ਗੁਰਪੁਰਖ ਵਧਾਤੇ ਦਾ ਅਰਥ ਹੈ ਵੀ ਉਹ ਵਾਹਿਗੁਰੂ ਪਰਮੇਸ਼ਰ ਪਤੀ ਜੀ ਸਾਡੇ ਗੁਰੂ ਵੀ ਨੇ, ਅਤੇ ਉਹ ਪੁਰਖ ਵਿਆਪਕ ਸਰੂਪ ਵੀ ਹਨ, ਤੇ ਵਧਾਤੇ ਕਰਮ ਫਲ ਪ੍ਰਦਾਤੇ ਵੀ ਹਨ।
ਪੁਰਖੋ ਵਿਧਾਤਾ ਏਕ ਸ੍ਰੀ ਧਰ ਕਿਉਂ ਮਿਲਹਿ ਤੁਜੈ ਉਡੀਣੀਆ।
ਪੁਰਖੋ ਵਿਧਾਤਾ ਏਕ ਸ੍ਰੀ ਧਰ, ਹੇ ਵਾਹਿਗੁਰੂ ਜੀ ਤੁਸੀਂ ਇੱਕੋ ਇੱਕ ਪੁਰਖ ਵਿਆਪਕ ਸਰੂਪ ਹੋ, ਵਿਧਾਤਾ ਕਰਮ ਫਲ ਪ੍ਰਦਾਤਾ ਹੋ, ਤੇ ਸ੍ਰੀ ਧਰ, ਸ੍ਰੀ ਧਰ ਦਾ ਅਰਥ ਹੈ ਵੀ ਤੁਸੀਂ ਲਛਮੀ ਨੂੰ ਧਾਰਨ ਕਰਨ ਵਾਲੇ ਹੋ, ਮਾਇਆ ਨੂੰ ਧਾਰਨ ਕਰਨ ਵਾਲੇ ਹੋ। ਮਾਇਆ ਉਸ ਵਾਹਿਗੁਰੂ ਦੇ ਅਧੀਨ ਹੈ, ਮਾਇਆ ਉਸ ਵਾਹਿਗੁਰੂ ਦੀ ਸ਼ਕਤੀ ਹੈ। ਕਿਉਂ ਮਿਲਿਆ ਹੈ ਤੁਝਾ ਉਡੀਣੀਆਂ, ਮਹਾਰਾਜ ਮੈਂ ਕਿਵੇਂ ਤੁਹਾਨੂੰ ਮਿਲ ਸਕਦੀ ਹਾਂ। ਉਡੀਣੀਆਂ, ਮੈਂ ਇਸ ਗੱਲ ਦੀ ਉਡੀਕ ਕਰ ਰਹੀ ਹਾਂ ਵੀ ਕਦੋਂ ਤੁਹਾਡੇ ਮੈਨੂੰ ਦਰਸ਼ਨ ਹੋਣਗੇ।
ਕਰ ਕਰਹਿ ਸੇਵਾ ਸੀਸ ਚਰਣੀ ਮਨ ਆਸ ਦਰਸ ਨਿਮਾਣੀਆ।
ਮੇਰਾ ਦਿਲ ਕਰਦਾ ਹੈ ਕਰਹਿ ਸੇਵਾ, ਮੈਂ ਹੱਥਾਂ ਦੇ ਨਾਲ ਆਪ ਜੀ ਦੀ ਸੇਵਾ ਕਰਾਂ, ਅਤੇ ਸੀਸ ਚਰਣੀ ਮੇਰਾ ਸਿਰ ਤੁਹਾਡੇ ਚਰਨਾਂ 'ਤੇ ਟਿਕਿਆ ਰਵੇ। ਮਨ ਆਸ ਦਰਸ ਨਿਮਾਣੀਆ, ਮੇਰੇ ਇਸ ਨਿਮਾਣੀ ਦੇ ਮਨ ਦੇ ਵਿੱਚ ਆਪ ਜੀ ਦੇ ਦਰਸ਼ਨਾਂ ਦੀ ਆਸ ਹੈ, ਤੇ ਕਿਰਪਾ ਕਰੋ ਮਹਾਰਾਜ ਮੈਨੂੰ ਦਰਸ਼ਨ ਦੀਦਾਰੇ ਬਖਸ਼ੋ।
ਸਾਸ ਸਾਸ ਨਾ ਘੜੀ ਵਿਸਰੈ ਪਲ ਮੂਰਤ ਦਿਨ ਰਾਤੇ।
ਹੇ ਵਾਹਿਗੁਰੂ ਜੀ, ਸਾਸ ਸਾਸ ਸਵਾਸ ਸਵਾਸ ਨਾਲ ਮੈਂ ਤੁਹਾਡਾ ਸਿਮਰਨ ਕਰਦਾ ਹਾਂ, ਨਾ ਘੜੀ ਵਿਸਰੈ, ਘੜੀ ਪਰ ਵੀ ਕਦੇ ਤੁਹਾਡੀ ਯਾਦ ਵਿਸਰਦੀ ਨਹੀਂ ਹੈ। ਪਲ ਮੂਰਤ ਦਿਨ ਰਾਤੇ, ਹਰ ਪਲ ਤੇ ਹਰ ਮਹੂਰਤ ਤੇ ਹਰ ਦਿਨ ਤੇ ਰਾਤ ਹੀ ਮੈਂ ਤੁਹਾਨੂੰ ਚੇਤੇ ਕਰਦੀ ਰਹਿੰਦੀ ਹਾਂ।
ਨਾਨਕ ਸਾਰਿੰਗ ਜਿਉਂ ਪਿਆਸੇ ਕਿਉਂ ਮਿਲੀਐ ਪ੍ਰਭ ਦਾਤੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਵੇਂ ਸਾਰੰਗ ਦਾ ਅਰਥ ਹੈ ਪਪੀਹਾ, ਉਹ ਸਵਾਂਤੀ ਬੂੰਦ ਦਾ ਪਿਆਸਾ ਹੁੰਦਾ ਹੈ, ਇਸੇ ਤਰ੍ਹਾਂ ਮਹਾਰਾਜ ਮੈਂ ਵੀ ਤੁਹਾਡੇ ਦਰਸ਼ਨਾਂ ਦਾ ਪਿਆਸਾ ਹਾਂ। ਕਿਉਂ ਮਿਲੀਐ ਪ੍ਰਭ ਦਾਤੇ, ਹੇ ਦਾਤੇ ਪ੍ਰਭੂ ਜੀ ਕਿਉਂ ਮਿਲਿਆ, ਵੀ ਕਿਵੇਂ ਮੈਂ ਆਪ ਜੀ ਨੂੰ ਮਿਲ ਸਕਦਾ ਹਾਂ।
ਇੱਕ ਬਿਨਾਂ ਕਰੋ ਜੀਉ ਸੁਣ ਕੰਤ ਪਿਆਰੇ।
ਲਓ ਫਿਰ ਵਾਹਿਗੁਰੂ ਦੇ ਚਰਨਾਂ ਵਿੱਚ ਹੀ ਅਰਦਾਸ ਬੇਨਤੀ ਹੈ, ਐ ਪਿਆਰੇ ਪਤੀ ਪਰਮੇਸ਼ਰ ਜੀਉ, ਮੈਂ ਤੁਹਾਡੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਰਦੀ ਹਾਂ, ਤੇ ਤੁਸੀਂ ਮੇਰੀ ਬੇਨਤੀ ਨੂੰ ਧਿਆਨ ਦੇ ਨਾਲ ਸੁਣੋ।
ਮੇਰਾ ਮਨ ਤਨ ਮੋਹੇ ਲਿਆ ਜੀਉ ਦੇਖ ਚਲਤ ਤੁਮਾਰੇ।
ਹੇ ਪਤੀ ਪਰਮੇਸ਼ਰ ਜੀਉ, ਤੁਸਾਂ ਤੇ ਮੇਰਾ ਮਨ ਵੀ ਤੇ ਤਨ ਵੀ ਮੋਹਿਤ ਕਰ ਲਿਆ ਹੈ, ਦੇਖ ਚਲਤ ਤੁਮਾਰੇ, ਤੁਹਾਡੇ ਅਸਚਰਜ ਚਰਿੱਤਰ ਦੇਖ ਕੇ, ਤੁਹਾਡੇ ਅਸਚਰਜ ਕੌਤਕ ਦੇਖ ਕੇ ਮੇਰਾ ਮਨ ਵੀ ਤੇ ਤਨ ਵੀ ਤੁਹਾਡੇ ਤੇ ਮੋਹਿਤ ਹੋ ਗਿਆ ਹੈ।
ਚਲਤਾ ਤੁਮਾਰੇ ਦੇਖ ਮੋਹੀ ਉਦਾਸ ਧਨ ਕਿਉਂ ਧੀਰੇ।
ਹੇ ਵਾਹਿਗੁਰੂ ਜੀ, ਇਹ ਜਿਹੜੀ ਇਸ ਜੀਵ ਰੂਪ ਇਸਤਰੀ ਹੈ, ਤੁਹਾਡੇ ਚਲਤਾ ਦਾ ਅਰਥ ਹੈ ਤੁਹਾਡੇ ਅਸਚਰਜ ਕੌਤਕਾਂ ਨੂੰ ਵੇਖ ਕੇ ਇਹ ਮੋਹਿਤ ਹੋ ਗਈ ਹੈ, ਤੇ ਹੁਣ ਇਹ ਉਦਾਸ ਵੀ ਹੈ ਕਿਉਂਕਿ ਤੁਹਾਡੇ ਦਰਸ਼ਨ ਨਹੀਂ ਹੋ ਰਹੇ। ਤੁਹਾਡੇ ਕੌਤਕਾਂ ਨੂੰ ਵੇਖ ਵੇਖ ਕੇ ਇਹ ਮੋਹਿਤ ਹੋ ਗਈ ਹੈ ਤੇ ਹੁਣ ਉਦਾਸ ਹੈ, ਤੇ ਹੁਣ ਇਸ ਉਦਾਸ ਜੀਵ ਰੂਪ ਇਸਤਰੀ ਨੂੰ ਕਿਉਂ ਧੀਰੇ, ਕਿਵੇਂ ਧੀਰਜ ਮਿਲ ਸਕਦਾ ਹੈ, ਕਿਵੇਂ ਹੌਸਲਾ ਮਿਲ ਸਕਦਾ ਹੈ, ਇਹ ਤੁਸੀਂ ਹੀ ਕਿਰਪਾ ਕਰ ਸਕਦੇ ਹੋ।
ਗੁਣਵੰਤ ਨਾਹ ਦਿਆਲ ਬਾਲਾ ਸਰਬ ਗੁਣ ਭਰਪੂਰ ਹੈ।
ਹੇ ਵਾਹਿਗੁਰੂ ਜੀ, ਤੁਸੀਂ ਗੁਣਾਂ ਵਾਲੇ ਨਾਹ ਪਤੀ ਹੋ, ਤੇ ਦਿਆਲ ਦਇਆ ਦੇ ਘਰ ਹੋ, ਤੇ ਬਾਲਾ ਬਹੁਤ ਚੜ੍ਹਦੀ ਕਲਾ ਚੜ੍ਹਦੀ ਜਵਾਨੀ ਵਾਲੇ ਹੋ, ਭਾਵ ਬਹੁਤ ਸ਼ਕਤੀਸ਼ਾਲੀ ਤੇ ਨਵੇਂ ਨਰੋਏ ਹੋ, ਸਰਵ ਗੁਣ ਪਾਰ ਪੂਰੇ ਤੇ ਸਾਰੇ ਗੁਣਾਂ ਦੇ ਨਾਲ ਐਨ ਲਵਾ ਲਾਵ ਭਰੇ ਹੋਏ ਹੋ।
ਫਿਰ ਦੋ ਦੋਸ਼ ਨਾਹੀ ਸੁਖ ਹੈ ਦਾਤੇ ਹੋ ਵਿਛੁੜੀ ਬੁਰਿਆਰੇ।
ਹੁਣ ਇਹ ਜੀਵ ਰੂਪ ਇਸਤਰੀ ਬੇਨਤੀ ਕਰਦੀ ਹੈ, ਹੇ ਪਤੀ ਜੀ, ਤੁਸੀਂ ਸੁਖਾਂ ਦੇ ਦਾਤੇ ਹੋ, ਤੁਹਾਡੇ ਵਿੱਚ ਤਾਂ ਕੋਈ ਦੋਸ਼ ਨਹੀਂ ਹੈ, ਤੁਹਾਡੇ ਵਿੱਚ ਤਾਂ ਕੋਈ ਕਿਸੇ ਗੱਲ ਦੀ ਕਮੀ ਨਹੀਂ ਹੈ। ਹਾਂ ਵਿਛੜੀ ਬੁਰਿਆਰੇ, ਤੇ ਮੈਂ ਆਪਣੇ ਬੁਰੇ ਕੰਮਾਂ ਕਰਕੇ ਹੀ ਆਪ ਜੀ ਤੋਂ ਵਿਛੜੀ ਹਾਂ।
ਬਿਨਵੰਤ ਨਾਨਕ ਦਇਆ ਧਾਰਹੋ ਘਰ ਆਵਹੋ ਨਾਹ ਪਿਆਰੇ।
ਤੇ ਪਰ ਮਹਾਰਾਜ, ਮੈਂ ਹੁਣ ਬੇਨਤੀ ਪੂਰਵਕ ਤੁਹਾਡੇ ਚਰਨਾਂ ਦੇ ਵਿੱਚ ਅਰਜੋਈ ਕਰਦੀ ਹਾਂ, ਦਇਆ ਧਾਰਹੋ। ਮਹਾਰਾਜ, ਹੁਣ ਤੁਸੀਂ ਮੇਰੇ ਤੇ ਦਇਆ ਕਰੋ, ਮੇਰੇ ਤੇ ਕਿਰਪਾ ਕਰੋ, ਘਰ ਆਵੋ ਨਾਹ ਪਿਆਰੇ। ਹੈ ਪਿਆਰੇ ਪਤੀ ਪਰਮੇਸ਼ਰ ਜੀਓ, ਜੇ ਮੇਰੇ ਕੋਲੋਂ ਕੋਈ ਭੁੱਲ ਹੋਵੇ ਗਈ ਹੈ, ਹਰ ਜੀਵ ਭੁੱਲਣ ਹਾਰ ਹੈ, ਤੇ ਤੁਸੀਂ ਕਿਰਪਾ ਕਰਕੇ ਇੱਕ ਵਾਰੀ ਮੇਰੇ ਘਰ ਵਿੱਚ ਜ਼ਰੂਰ ਆਓ, ਇੱਕ ਵਾਰੀ ਤਾਂ ਮੈਨੂੰ ਘਰ ਆ ਕੇ ਦਰਸ਼ਨ ਦਿਓ।
ਹੋ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ।
ਤੇ ਫਿਰ ਆਕਾਸ਼ਬਾਣੀ ਹੋਈ ਵੀ ਜੇ ਤੈਨੂੰ ਆ ਕੇ ਮੈਂ ਮਿਲ ਪਵਾਂ, ਜੀਵ ਨੂੰ ਵਾਹਿਗੁਰੂ ਪਰਮੇਸ਼ਰ ਕਹਿੰਦਾ ਹੈ, ਜੇ ਮੈਂ ਤੈਨੂੰ ਆ ਕੇ ਮਿਲ ਪਵਾਂ ਤੇ ਫਿਰ ਤੂੰ ਮੈਨੂੰ ਕੀ ਭੇਟਾ ਦੇਵੇਂ। ਤਾਂ ਅੱਗੋਂ ਇਉਂ ਬੇਨਤੀ ਕੀਤੀ ਹੈ, ਹਉ ਮਨ ਅਰਪੀ, ਹੇ ਪਤੀ ਪਰਮੇਸ਼ਰ ਜੀਓ, ਜੇ ਤੁਸੀਂ ਆ ਕੇ ਮੈਨੂੰ ਮਿਲੋ ਤੇ ਮੈਂ ਇਹ ਆਪਣਾ ਮਨ ਵੀ ਤੁਹਾਨੂੰ ਭੇਟ ਕਰ ਦੇਵਾਂ, ਸਭ ਤਨ ਅਰਪੀ, ਤੇ ਸਾਰਾ ਤਨ ਸਰੀਰ ਵੀ ਤੁਹਾਡੇ ਹਵਾਲੇ ਕਰ ਦੇਵਾਂ, ਤੇ ਅਰਪੀ ਸਭ ਦਿਸ਼ਾ, ਤੇ ਜਿੰਨੇ ਦੇਸ਼ ਨੇ, ਘਰ ਨੇ, ਮੁਕਾਮ ਨੇ, ਬਾਗ ਬਗੀਚੇ ਨੇ, ਜਿੰਨੇ ਮੇਰੇ ਦੇਸ਼ ਨੇ, ਉਹ ਸਾਰੇ ਮੈਂ ਤੁਹਾਡੇ ਚਰਨਾਂ ਵਿੱਚ ਨਿਵੇਦਨ ਕਰ ਦੇਵਾਂ।
ਹੋ ਸਿਰ ਅਰਪੀ ਤੇ ਸਮੀਤ ਪਿਆਰੇ ਜੋ ਪ੍ਰਭ ਦੇ ਸੰਦੇਸਾ।
ਅਥਵਾ ਇਹ ਸਤਿਗੁਰੂ ਦੇ ਵੱਲ ਵੀ ਇਸ਼ਾਰਾ ਹੈ ਵੀ ਜੇ ਕੋਈ ਵਾਹਿਗੁਰੂ ਪਰਮੇਸ਼ਰ ਨੂੰ ਮਿਲਾ ਦੇਵੇ, ਉਹ ਜਿਹੜਾ ਐਸਾ ਦਰਗਾਹੀ ਵਿਚੋਲਾ ਸਤਿਗੁਰੂ ਹੈ, ਹਜ਼ੂਰ ਕਹਿੰਦੇ ਹਉ ਮਨ ਅਰਪੀ, ਮੈਂ ਉਸ ਗੁਰੂ ਨੂੰ ਆਪਣਾ ਮਨ ਵੀ ਭੇਟ ਕਰ ਦੇਵਾਂ ਤੇ ਤਨ ਵੀ ਉਸਦੇ ਚਰਨਾਂ ਵਿੱਚ ਭੇਟ ਕਰ ਦੇਵਾਂ ਤੇ ਸਾਰਾ ਦੇਸ਼ ਵੀ ਉਹਨੂੰ ਭੇਟ ਕਰ ਦੇਵਾਂ। ਹਉ ਸਿਰ ਅਰਪੀ ਤੇ ਸਮੀਤ ਪਿਆਰੇ, ਮੈਂ ਉਸ ਪਿਆਰੇ ਮਿੱਤਰ ਸਤਿਗੁਰੂ ਨੂੰ ਆਪਣਾ ਸਿਰ ਵੀ ਭੇਟ ਕਰ ਦੇਵਾਂ, ਜੋ ਪ੍ਰਭ ਦੇ ਸੰਦੇਸ਼ਾ ਜਿਹੜਾ ਸਾਨੂੰ ਵਾਹਿਗੁਰੂ ਪਰਮੇਸ਼ਰ ਦਾ ਸੁਨੇਹਾ ਦੇ ਦੇਵੇ, ਸਿਰਫ ਇਹੀ ਗੱਲ ਦੱਸ ਦੇਵੇ ਵੀ ਉਹ ਵਾਹਿਗੁਰੂ ਪਰਮੇਸ਼ਰ ਕਿਵੇਂ ਮਿਲ ਸਕਦਾ ਹੈ, ਤੇ ਮੈਂ ਸਭ ਕੁਝ ਉਸ ਤੋਂ ਕੁਰਬਾਨ ਕਰ ਦੇਵਾਂ, ਜਿਵੇਂ ਪੰਜ ਪਿਆਰਿਆਂ ਨੇ ਕਲਗੀਧਰ ਪਾਤਸ਼ਾਹ ਦੇ ਅੱਗੇ ਸੀਸ ਭੇਟਾ ਕੀਤੇ, ਇਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਸੀਸ ਭੇਟ ਕੀਤਾ। ਹੋਰ ਬੇਅੰਤ ਐਸੇ ਮਰ ਜੀਵੜੇ ਗੁਰਸਿੱਖ ਮਾਈ ਭਾਈ ਸਨ ਜਿਨ੍ਹਾਂ ਨੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਸੀਸ ਭੇਟ ਕੀਤੇ ਅਤੇ ਹੁਣ ਵੀ ਕਰ ਰਹੇ ਨੇ। ਇਸ ਢੰਗ ਦੇ ਨਾਲ ਵੀ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਸਿਰ ਵੀ ਭੇਟਾ ਕਰ ਦੇਈਏ ਵੀ ਜੇਕਰ ਸਾਨੂੰ ਵਾਹਿਗੁਰੂ ਦੇ ਮਿਲਣ ਦਾ ਕੋਈ ਸੰਦੇਸ਼ਾ ਦੇ ਦੇਣ।
ਅਰਪਿਆ ਤਾਂ ਸੀਸ ਸੁਥਾਨ ਗੁਰ ਪਹਿ ਸੰਗ ਪ੍ਰਭੂ ਦਿਖਾਇਆ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਪਾਈ ਸੁਥਾਨ ਦਾ ਅਰਥ ਹੈ ਵੀ ਸਾਧ ਸੰਗਤ, ਵੀ ਸਾਧ ਸੰਗਤ ਵਿੱਚ ਜਾ ਕੇ ਜਦੋਂ ਅਸੀਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆਪਣਾ ਸੀਸ ਭੇਟਾ ਕਰ ਦਿੱਤਾ, ਆਪਣਾ ਸਿਰ ਗੁਰੂ ਚਰਨਾਂ ਦੇ ਵਿੱਚ ਭੇਟ ਕਰ ਦਿੱਤਾ ਤੇ ਸਤਿਗੁਰੂ ਨੇ ਕਿਰਪਾ ਕੀਤੀ, ਸੰਗ ਪ੍ਰਭੂ ਦਿਖਾਇਆ ਤੇ ਸਾਨੂੰ ਉਹ ਵਾਹਿਗੁਰੂ ਪਰਮੇਸ਼ਰ ਨਾਲ ਵਸਦਾ ਹੀ ਦਿਖਾ ਦਿੱਤਾ। ਭਾਵ ਜਦੋਂ ਆਪਣਾ ਸਿਰ ਅਸੀਂ ਗੁਰੂ ਨੂੰ ਭੇਟ ਕਰ ਦਿੰਦੇ ਹਾਂ ਤੇ ਉਸੇ ਵੇਲੇ ਸਤਿਗੁਰੂ ਮਿਹਰ ਕਰ ਦਿੰਦਾ ਹੈ ਤੇ ਉਸ ਵਾਹਿਗੁਰੂ ਨੂੰ ਸਾਡੇ ਨਾਲ ਹੀ ਦਿਖਾ ਦਿੰਦਾ।
ਛਿਨ ਮਾਹੇ ਸਗਲਾ ਦੁੱਖ ਮਿਟਿਆ ਮਨੋ ਚਿੰਦਿਆ ਪਾਇਆ।
ਲਓ ਹੁਣ ਗੁਰੂ ਦੀ ਬਖਸ਼ਿਸ਼ ਹੋ ਗਈ ਹੈ, ਖਿੰਨ ਦੇ ਵਿੱਚ ਹੀ ਸਾਰਾ ਵਿਛੋੜੇ ਦਾ ਦੁੱਖ ਮਿਟ ਗਿਆ, ਜੋ ਮਨ ਵਿੱਚ ਚਿਤਵਿਆ ਸੀ ਉਹੀ ਫਲ ਪ੍ਰਾਪਤ ਕਰ ਲਿਆ, ਭਾਵ ਵਾਹਿਗੁਰੂ ਦੇ ਦੀਦਾਰ ਹੋ ਗਏ।
ਦਿਨ ਰਹਿਣ ਰਲੀਆਂ ਕਰੈ ਕਾਮਣ ਮਿਟੇ ਸਗਲ ਅੰਦੇਸਾ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਜੀਵ ਰੂਪ ਇਸਤਰੀ ਉਹ ਦਿਨ ਰਾਤ ਹੁਣ ਵਾਹਿਗੁਰੂ ਪਰਮੇਸ਼ਰ ਪਤੀ ਦੇ ਨਾਲ ਮਿਲ ਕੇ ਤੇ ਉਹ ਹਮੇਸ਼ਾ ਲਈ ਖੁਸ਼ੀਆਂ ਮਾਣ ਰਹੀ ਹੈ। ਮਿਟੇ ਸਗਲ ਅੰਦੇਸ਼ਾ, ਹੁਣ ਸਾਰੇ ਅੰਦੇਸ਼ੇ, ਤੌਖਲੇ, ਫਿਕਰ, ਖਦਸ਼ੇ ਮਿਟ ਗਏ ਹਨ।
ਬਿਨਵੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜੀਵ ਬੇਨਤੀ ਕਰਦਾ ਹੈ ਵੀ ਹੁਣ ਮੈਨੂੰ ਉਹ ਪਤੀ ਮਿਲ ਗਿਆ ਹੈ। ਕਿਹੜਾ ਪਤੀ? ਲੋੜ ਤੇ ਹਮ ਜੈਸਾ, ਜਿਹੋ ਜਿਹਾ ਅਸੀਂ ਚਾਹੁੰਦੇ ਸਾਂ, ਭਾਵ ਜਿਹੋ ਜਿਹਾ ਅਸੀਂ ਚਾਹੁੰਦੇ ਸਾਂ, ਇਹੋ ਜਿਹਾ ਪਤੀ ਸਾਨੂੰ ਮਿਲ ਗਿਆ ਹੈ। ਉਹ ਪਰਮੇਸ਼ਰ ਪਤੀ ਹੈ, ਜੀਵ ਇਸਤਰੀ ਹੈ। ਜੀਵ ਵੱਲੋਂ ਇਹ ਅਰਦਾਸ ਕੀਤੀ ਗਈ ਸੀ ਬਈ ਮੈਨੂੰ ਵਾਹਿਗੁਰੂ ਦੇ ਦਰਸ਼ਨ ਹੋ ਜਾਣ, ਮੇਰਾ ਮਨ ਬੈਰਾਗ ਪਿਆ ਜੀ, ਉਹ ਕਿਉਂ ਦੇਖਾਂ ਪ੍ਰਭ ਦਾਤੇ, ਤੇ ਸਤਿਗੁਰੂ ਨੇ ਕਿਰਪਾ ਕਰ ਦਿੱਤੀ ਤੇ ਸਾਨੂੰ ਵਾਹਿਗੁਰੂ ਦੇ ਨਾਲ ਮਿਲਾ ਦਿੱਤਾ। ਹੁਣ ਜਿਹੋ ਜਿਹਾ ਅਸੀਂ ਪਤੀ ਚਾਹੁੰਦੇ ਸਾਂ, ਉਹੋ ਜਿਹਾ ਪਤੀ ਪਰਮੇਸ਼ਰ ਸਾਨੂੰ ਮਿਲ ਗਿਆ ਹੈ।
ਮੇਰਾ ਮਨ ਆਨੰਦ ਭਇਆ ਜੀਓ ਵੱਜੀ ਵਧਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡੇ ਮਨ ਦੇ ਵਿੱਚ ਹੁਣ ਆਨੰਦ ਪ੍ਰਗਟ ਹੋ ਗਿਆ ਹੈ, ਇਹ ਪਿਆਰੇ ਜੀਓ ਵੱਜੀ ਵਧਾਈ ਤੇ ਨਾਲ ਬਹੁਤ ਵਧਾਈ ਖੁਸ਼ੀ ਪ੍ਰਗਟ ਹੋ ਗਈ ਹੈ।
ਘਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ।
ਹੁਣ ਉਹ ਪਿਆਰਾ ਪਤੀ ਅਕਾਲ ਪੁਰਖ ਵਾਹਿਗੁਰੂ ਆਪ ਸਾਡੇ ਘਰ ਦੇ ਵਿੱਚ ਆ ਗਿਆ, ਭਾਵ ਸਾਡੇ ਹਿਰਦੇ ਵਿੱਚ ਆ ਕੇ ਵਸ ਗਿਆ, ਸਭ ਤਿਖਾ ਬੁਝਾਈ, ਹੁਣ ਸਾਰੀ ਜਿਹੜੀ ਪਿਆਸ ਸੀ ਬੁਝਾ ਦਿੱਤੀ, ਕਿਉਂਕਿ ਜਿੰਨਾ ਚਿਰ ਨਹੀਂ ਸੀ ਹਾਲੇ ਦਰਸ਼ਨ ਹੋਏ ਉਨਾ ਚਿਰ ਪਿਆਸ ਬਣੀ ਹੋਈ ਸੀ, ਪਰ ਜਦੋਂ ਉਹ ਵਾਹਿਗੁਰੂ ਪਰਮੇਸ਼ਰ ਪਿਆਰਾ ਘਰ ਦੇ ਵਿੱਚ ਆ ਪਾ ਕੇ ਮਿਲਿਆ ਤੇ ਹੁਣ ਸਾਰੀ ਪਿਆਸ ਵੀ ਬੁਝ ਗਈ ਹੈ।
ਮਿਲਿਆ ਤਾਂ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਵਾਹਿਗੁਰੂ ਪਰਮੇਸ਼ਰ ਪਿਆਰਾ ਜੋ ਗੋਪਾਲ ਪ੍ਰਿਥਵੀ ਦਾ ਪਾਲਕ ਹੈ ਤੇ ਠਾਕੁਰ ਸਾਹਿਬ ਦੁਨੀਆਂ ਦਾ ਸ੍ਰਿਸ਼ਟੀ ਦਾ ਮਾਲਕ ਹੈ, ਉਹ ਵਾਹਿਗੁਰੂ ਪਰਮੇਸ਼ਰ ਸਾਨੂੰ ਆ ਪਾ ਕੇ ਮਿਲਿਆ ਤੇ ਸਖੀ ਮੰਗਲ ਗਾਇਆ। ਜਿਹੜੀਆਂ ਹੋਰ ਸੰਤ ਪਾਗਤ ਗੁਰਸਿੱਖ ਰੂਪ ਸਖੀਆਂ ਸਨ ਤੇ ਉਹਨਾਂ ਨੇ ਖੁਸ਼ੀ ਦੇ ਵਿੱਚ ਉਸ ਵਾਹਿਗੁਰੂ ਦਾ ਮੰਗਲਾ ਚਾਰ ਗਾਇਆ, ਭਾਵ ਉਸ ਵਾਹਿਗੁਰੂ ਦਾ ਜਸ ਕੀਰਤਨ ਕੀਤਾ।
ਸਭ ਮੀਤ ਬੰਦਪ ਹਰਖ ਉਪਜਿਆ ਦੂਤ ਥਾਉ ਗਵਾਇਆ।
ਲੋ ਜਿੰਨੇ ਵੀ ਸਾਡੇ ਮਿੱਤਰ ਸੱਜਣ ਸਨ ਤੇ ਬੰਦਪ ਰਿਸ਼ਤੇਦਾਰ ਸਨ, ਹਰਖ ਉਪਜਿਆ, ਉਹਨਾਂ ਨੂੰ ਵੀ ਬੜੀ ਖੁਸ਼ੀ ਹੋਈ। ਜਦੋਂ ਕਿਸੇ ਬੀਬੀ ਨੂੰ ਬਈ ਸਹੀ ਵਰ ਪ੍ਰਾਪਤ ਹੋ ਜਾਵੇ, ਜਿਹੋ ਜਿਹਾ ਅਸੀਂ ਕੋਈ ਵਰ ਲੱਭਦੇ ਹਾਂ ਉਹ ਜਿਹਾ ਮਿਲ ਜਾਵੇ, ਫਿਰ ਸਾਰੇ ਖੁਸ਼ ਹੋ ਜਾਂਦੇ ਨੇ। ਸਭ ਮੀਤ ਬੰਧਪ ਹਰਖ ਉਪਜਿਆ, ਹਜ਼ੂਰ ਕਹਿੰਦੇ ਨੇ ਸਾਰੇ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਵੀ ਆਨੰਦ ਪ੍ਰਗਟ ਹੋ ਗਿਆ, ਸਾਰੇ ਪ੍ਰਸੰਨ ਹੋ ਗਏ ਨੇ। ਦੂਤ ਥਾਉ ਗਵਾਇਆ, ਤੇ ਜਿਹੜਾ ਦੂਤਾਂ ਦਾ ਥਾਂ ਸੀ, ਭਾਵ ਜਿਹੜੇ ਚੁਗਲੀਆਂ ਕਰਨ ਵਾਲੇ ਸਨ, ਭਾਨੀ ਮਾਰ ਸਨ, ਤੇ ਉਹਨਾਂ ਦਾ ਥਾਂ ਥੀ ਹੀ ਹੁਣ ਗਵਾ ਦਿੱਤਾ। ਅਥਵਾ ਸਭ ਮੀਤ ਬੰਧਪ ਹਰਖ ਉਪਜਿਆ, ਜਿਹੜੇ ਮਿੱਤਰ ਸਨ, ਸਤ ਸੰਤੋਖ ਆਦਿਕ ਗੁਣ, ਤੇ ਬੰਧਪ ਸਨ ਜਿਹੜੇ ਵੈਰਾਗ ਵਿਵੇਕ ਆਦਿਕ ਜਿਹੜੇ ਗੁਣ, ਇਹਨਾਂ ਸਾਰਿਆਂ ਨੂੰ ਖੁਸ਼ੀ ਪ੍ਰਗਟ ਹੋ ਗਈ। ਅਥਵਾ ਮੀਤ ਬੰਧਪ ਜਿਹੜੇ ਮਿੱਤਰ ਸਨ ਸਾਡੇ ਸਾਧਨ, ਤੇ ਬੰਧਪ ਸਨ ਜਿਹੜੇ ਦੈਵੀ ਗੁਣ, ਇਹਨਾਂ ਦੇ ਮਨ ਦੇ ਵਿੱਚ ਖੁਸ਼ੀ ਪ੍ਰਗਟ ਹੋ ਗਈ, ਕਿਉਂਕਿ ਜਿਹੜੇ ਦੂਤ ਸਨ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦਾ ਤੇ ਹੁਣ ਥਾਂ ਹੀ ਗਵਾ ਦਿੱਤਾ, ਇਹਨਾਂ ਦਾ ਟਿਕਾਣਾ ਹੀ ਉਜਾੜ ਦਿੱਤਾ ਹੈ।
ਅਨਹਤ ਵਾਜੇ ਵਜਹਿ ਘਰ ਮਹਿ ਫਿਰ ਸੰਗ ਸੇਜ ਵਿਛਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਤੇ ਦਿਨ ਰਾਤ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਸਾਡੇ ਘਰ ਦੇ ਵਿੱਚ ਅਨਹਦ ਵਾਜੇ ਵੱਜਦੇ ਨੇ, ਭਾਵ ਅੱਠੇ ਪੈਰ ਵਾਹਿਗੁਰੂ ਦੇ ਨਾਮ ਬਾਣੀ ਦਾ ਉਚਾਰਨ ਹੋ ਰਿਹਾ ਹੈ। ਫਿਰ ਸੰਗ ਸੇਜ ਵਿਛਾਈ, ਅਸਾਂ ਹੁਣ ਆਪਣੀ ਪਤੀ ਦੇ ਨਾਲ ਸੇਜਾ ਵਿਛਾ ਲਈ ਹੈ। ਪਤੀ ਪਰਮੇਸ਼ਰ ਹੈ, ਸੇਜਾ ਕਿਹੜੀ ਹੈ, ਇਹਦੇ ਬਾਰੇ ਮਹਾਂਪੁਰਖ ਦੱਸਦੇ ਸਨ, ਜਿਹੜਾ ਸ਼ੁੱਧ ਹਿਰਦਾ ਹੈ ਇਹ ਸਾਡੀ ਸੇਜਾ ਹੈ, ਅਥਵਾ ਜਿਹੜਾ ਸ਼ੁੱਧ ਅੰਤਹ ਕਰਨ ਹੈ ਇਹੀ ਸੇਜਾ ਹੈ। ਇਸ ਸੇਜਾ ਦੇ ਬਾਰੇ ਮਹਾਂਪੁਰਖ ਇਹ ਵੀ ਵਿਚਾਰ ਦੱਸਦੇ ਸਨ ਵੀ ਜਿਹੜੇ ਚਾਰ ਮਹਾਂਵਾਕ ਨੇ ਇਹ ਮਾਨੋ ਉਸ ਦੇ ਪਾਵੇ ਨੇ, ਤੇ ਜਿਹੜੀਆਂ ਚਾਰ ਅੰਤਹ ਕਰਨ ਦੀਆਂ ਬਿਰਤੀਆਂ ਨੇ, ਮਨ ਬੁੱਧ ਚਿੱਤ ਹੰਕਾਰ, ਇਹ ਮਨ ਨੂੰ ਉਸ ਦੀਆਂ ਬਾਹੀਆਂ ਨੇ, ਤੇ ਇਹਦੇ ਉੱਤੇ ਵੀ ਜਿਹੜੀ ਤੁਲਤਾ ਦੀ ਤੁਲਾਈ ਵਿਛਾਈ ਹੋਈ ਹੈ, ਅਤੇ ਇਸੇ ਤਰ੍ਹਾਂ ਵੀ ਜਿਹੜੀ ਅੱਗੇ ਦਵੈਤ ਦਾ ਦਲਣਾ ਇਹ ਦਰੀ ਵਿਛਾਈ ਹੋਈ ਹੈ, ਤੇ ਵਾਹਿਗੁਰੂ ਦੀ ਰਜ਼ਾ ਵਿੱਚ ਚੱਲਣਾ ਇਹ ਮਨੋ ਰਜ਼ਾਈ ਇਹਦੇ ਉੱਤੇ ਵਿਛਾਈ ਹੋਈ ਹੈ, ਤੇ ਜਿਹੜੇ ਸ਼ੁਭ ਗੁਣ ਨੇ ਇਹ ਮਨੋ ਉਹਦੇ ਉੱਤੇ ਫੁੱਲ ਵਿਛਾਏ ਹੋਏ ਨੇ, ਤੇ ਜਿਹੜਾ ਹੰਕਾਰ ਨੂੰ ਨਾਸ ਕਰਨਾ ਸਿਰਹਾਨਾ ਇਹ ਮਾਨੋ ਸਿਰਹਾਣਾ ਵੀ ਰੱਖਿਆ ਹੋਇਆ। ਇਸ ਢੰਗ ਦੇ ਨਾਲ ਸਤਿਗੁਰੂ ਕਹਿੰਦੇ ਇਹ ਜਿਹੜੀ ਸੇਜਾ ਹੈ ਪ੍ਰੇਮ ਦੇ ਬਾਣ ਦੇ ਨਾਲ ਉਣੀ ਹੋਈ ਹੈ। ਇਸ ਢੰਗ ਦੇ ਨਾਲ ਹਜ਼ੂਰ ਕਹਿੰਦੇ ਅਸੀਂ ਆਪਣੇ ਪਤੀ ਪਰਮੇਸ਼ਰ ਦੇ ਨਾਲ ਇਹ ਸੇਜਾ ਵਿਛਾ ਲਈ ਹੈ।
ਬਿਨਵੰਤ ਨਾਨਕ ਸਹਿਜ ਰਹੇ ਹਰ ਮਿਲਿਆ ਕੰਤ ਸੁਖਦਾਈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜੀਵ ਰੂਪ ਇਸਤਰੀ ਬੇਨਤੀ ਕਰਦੀ ਹੈ, ਬਿਨਵੰਤ ਨਾਨਕ ਸਹਿਜ ਰਹਿ, ਵੀ ਹੁਣ ਮੈਂ ਸਹਿਜ ਦਾ ਅਰਥ ਹੈ ਬੜੀ ਸ਼ਾਂਤੀ ਵਿੱਚ ਰਹਿੰਦੀ ਹਾਂ। ਕਿਉਂ? ਹਰ ਮਿਲਿਆ ਕੰਤ ਸੁਖਦਾਈ, ਜਿਹੜਾ ਸੁੱਖ ਦੇਣ ਵਾਲਾ ਪਤੀ ਪਰਮੇਸ਼ਰ ਉਹ ਮੈਨੂੰ ਮਿਲ ਗਿਆ ਹੈ, ਅਤੇ ਜਦੋਂ ਸੁੱਖ ਦੇਣ ਵਾਲਾ ਪਤੀ ਪਰਮੇਸ਼ਰ ਮਿਲ ਜਾਵੇ ਤਾਂ ਫਿਰ ਘਰ ਦੇ ਵਿੱਚ ਅਤੇ ਮਨ ਦੇ ਵਿੱਚ ਵੀ ਐਨ ਸ਼ਾਂਤੀ ਬਣੀ ਰਹਿੰਦੀ ਹੈ। ਉਹ ਪਤੀ ਪਰਮੇਸ਼ਰ ਹੈ ਹੀ ਐਸਾ, ਜਦੋਂ ਉਹ ਕਿਸੇ ਨੂੰ ਆ ਕੇ ਮਿਲਦਾ ਹੈ ਤੇ ਫਿਰ ਉਹਦੇ ਘਰ ਦੇ ਵਿੱਚ ਵੀ ਤੇ ਉਹਦੇ ਮਨ ਦੇ ਵਿੱਚ ਵੀ ਐਨ ਸ਼ਾਂਤੀ ਵਰਤ ਜਾਂਦੀ ਹੈ। ਤਪਤ ਮਾਹੀ ਠੰਡ ਵਰਤਾਈ, ਅੰਧ ਪਿਆ ਦੁਖਨਾਠੇ ਭਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ ਸਾਨੂੰ ਪਾਵਨ, ਪਵਿੱਤਰ, ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਅਨਹਤ ਵਾਜੇ ਵਜਹਿ ਕਰਮ ਹੈ, ਫਿਰ ਸੰਗ ਸੇਜ ਵਿਛਾਈ, ਬਿਨਵੰਤ ਨਾਨਕ ਸਹਿਜ ਰਹੇ, ਹਰ ਮਿਲਿਆ ਕੰਤ ਸੁਖਦਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।